ਧੰਨ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਵਿਛੜਿਆ ਮਿਲੇ ਪ੍ਰਭੂ ਹਰ ਦਰਗਹਿ ਕਾ ਵਸੀਠ ਹਰ ਨਾਮੋ ਮੰਤਰ ਦ੍ਰਿੜਾਏ ਨਾ ਕਟੇ ਹੋ ਮੈਂ ਰੂਹ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਤੁਰੇ ਪਿਆ ਆਓ ਜੀ ਰਲ ਮਿਲ ਕੇ ਦੇਸ਼ ਵਿਦੇਸ਼ ਵਿੱਚ ਜਿੰਨੇ ਵੀ ਸੁਣਨ ਵਾਲੇ ਇਕਾਗਰ ਚਿਤ ਹੋ ਕੇ ਥੋੜਾ ਚਿਰ ਆਪਾਂ ਲਾਹਾ ਲਈਏ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀਠ। ਸੱਚਾ ਗਿਆਨ ਹੈ ਜਿਹੜਾ ਬੰਦੇ ਨੂੰ ਦਰਗਾਹ ਚ ਪਾ ਦਿੰਦਾ। ਦਰਗਾਹ ਕਿੱਥੇ ਹੈ? ਸਾਰੇ ਪਾਸੇ। ਤੇ ਦਰਗਾਹ ਇੱਕ ਟਾਈਮ ਦੇ ਉੱਤੇ ਇੱਕ ਘਰ ਦੇ ਵਿੱਚ ਇੱਕ ਦਰਗਾਹ ਚ ਰਹਿੰਦਾ ਹੁੰਦਾ, ਇੱਕ ਨਰਕ ਚ ਰਹਿੰਦਾ ਹੁੰਦਾ। ਇੱਕ ਘਰ ਚ ਇੱਕ ਟਾਈਮ ਤੇ ਇੱਕੋ ਸਮੇਂ ਇਹ ਸਾਰੀ ਦੀ ਸਾਰੀ ਫੀਲ ਦੀ ਖੇਡ ਹੈ। ਸੋਚ ਦੀ ਖੇਡ ਹੈ। ਇੱਕ ਗੱਡੀ ਦੇ ਵਿੱਚ ਦੋ ਜਣੇ ਬੈਠੇ ਜਾ ਰਹੇ ਆ, ਇੱਕ ਨਰਕ ਚ ਹੈ ਇੱਕ ਸਵਰਗ ਚ। ਇੱਕ ਟਾਈਮ ਦੇ ਉੱਤੇ ਇੱਥੇ 750 ਕਰੋੜ ਬੰਦਾ ਧਰਤੀ ਤੇ ਰਹਿ ਰਿਹਾ, ਜਿਹਦੇ ਵਿੱਚੋਂ ਅਕਲ ਵਾਲੇ ਦਰਗਾਹ ਚ ਨੇ ਤੇ ਬੇਅਕਲ ਨਰਕ ਭੋਗ ਰਹੇ ਹਨ। ਉਹਨਾਂ ਦੀ ਬਚਪਨ ਵੀ ਨਰਕ ਸੀ, ਜਵਾਨੀ ਵੀ ਨਰਕ, ਅਧਖੜ ਵੀ ਨਰਕ ਤੇ ਬੁਢੇਪਾ ਵੀ ਨਰਕ। ਅਕਲ ਨਾਲ ਜ਼ਿੰਦਗੀ ਜਿਉਈ ਜਿਨ੍ਹਾਂ ਨੇ, ਉਹਨਾਂ ਲਈ ਛੱਪਰੀਆਂ ਮਹਿਲਾਂ ਵਰਗੀਆਂ ਸੀ ਤੇ ਬੇਅਕਲਿਆਂ ਦੇ ਮਹਿਲ ਵੀ ਛੱਪਰੀਆਂ ਤੋਂ ਭੈੜੇ ਸੀ। ਅਕਲ ਵਾਲਿਆਂ ਲਈ ਇੰਡੀਆ ਵੀ ਅਮਰੀਕਾ ਤੋਂ ਉੱਪਰ ਹੈ ਤੇ ਬੇਅਕਲਾਂ ਲਈ ਅਮਰੀਕਾ ਵੀ ਭੈੜੇ ਤੋਂ ਭੈੜੇ ਦੇਸ਼ ਤੋਂ ਵੀ ਭੈੜਾ ਹੈ। ਕਿਉਂਕਿ ਖੇਡ ਅਕਲ ਦੀ ਹੈ ਤੇ ਦਰਗਾਹ ਚ ਰਹਿਣ ਲਈ ਕੀ ਚਾਹੀਦਾ? ਅੰਤਰ ਗੁਰਿਆ ਰੱਬ, ਗਿਆਨ ਨੂੰ ਪ੍ਰੈਕਟਿਸ ਕਰੋ, ਰੱਬ ਜੇਵਾ ਜਪ ਗੁਰੂ ਨਾਉ ਜਾਣੋ, ਜੀਵ ਨਾਲ ਉਹਦੀ ਸਮਝੋ ਉਸ ਗੱਲ ਨੂੰ, ਉਹਨੂੰ ਬੋਲੋ, ਸਹੀ ਗੱਲ ਕਰੋ, ਸੱਚ ਨੂੰ ਅਰਾਧੋ ਫਿਰ ਸੱਚ ਬੋਲੋ। ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰ ਨਾਉ, ਫਿਰ ਕੀ ਹੋਊ? ਸਤਿਗੁਰ ਸੇਤੀ ਰੱਤਿਆ, ਜੇ ਇੱਕਮਿਕ ਹੋ ਗਏ ਦਰਗਾਹ ਭਾਈ ਬੈਠਾ। ਇਹ ਇੱਕ ਤਕਨੀਕ ਹੈ, ਇਹ ਜੁਗਤ ਹੈ, ਇਹ ਮੈਥਡ ਹੈ, ਇਹ ਢੰਗ ਹੈ। ਸਮਝ ਵਾਲਾ ਦਰਗਾਹ ਚ ਤੇ ਬੇਸਮਝ ਨਰਕ ਚ। ਸਵਰਗ ਨਰਕ ਕਿਤੇ ਦੂਰ ਬਾਹਰ ਨਹੀਂ, ਇੱਥੇ ਹੀ ਹੈ, ਇੱਕ ਸਮੇਂ ਤੇ ਹੈ। ਹੁਣ ਬਾਹਰਲੇ ਦੇਸ਼ਾਂ ਚ ਕਈ ਜਾ ਕੇ ਕਹਿਣਗੇ ਤੇ ਸਵਰਗ ਚ ਹੀ ਆ ਗਿਆ। ਹੁਣ ਬਾਹਰਲਾ ਦੇਸ਼ ਕੋਈ ਕਿੱਥੇ ਹੈ? ਮਤਲਬ ਧਰਤੀ ਤੇ ਹੀ ਹੈ, ਵਿਚਾਲੇ ਸਮੁੰਦਰ ਨੇ, ਅੱਗੇ ਜਾ ਕੇ ਫਿਰ ਧਰਤੀ ਆ ਜਾਂਦੀ ਹੈ। ਜਿਵੇਂ ਆਇਰਲੈਂਡ ਹੁੰਦੇ ਨੇ, ਟਾਪੂ ਹੁੰਦੇ ਨੇ, ਇੱਦਾਂ ਵੱਡੇ ਟਾਪੂ ਨੇ। ਇੰਡੀਆ ਵੀ ਇੱਕ ਟਾਪੂ ਹੀ ਹੈ, ਵੱਡਾ ਟਾਪੂ ਆਇਰਲੈਂਡ ਹੈ, ਇੱਦਾਂ ਹੀ ਅਮਰੀਕਾ, ਕੈਨੇਡਾ, ਕਈ ਛੋਟੇ ਛੋਟੇ ਆਇਰਲੈਂਡ ਹੁੰਦੇ ਨੇ, ਕਈ ਵੱਡੇ ਹੁੰਦੇ ਨੇ। ਪਾਣੀ ਦੇ ਵਿੱਚ ਜ਼ਿਆਦਾ ਹਿੱਸਾ ਤੇ ਪਾਣੀ ਦਾ ਹੀ ਹੈ ਧਰਤੀ ਤੇ, ਜਿਹਨੂੰ ਪ੍ਰਿਥਵੀ ਅਸੀਂ ਗ੍ਰਹਿ ਕਹਿ ਦਿੰਦੇ ਹਾਂ, ਅਰਥ। ਹੁਣ ਇੱਕ ਹੀ ਜਗ੍ਹਾ ਹੈ ਨਾ, ਸਾਰੇ ਇੱਥੇ ਹੀ ਰਹਿੰਦੇ। 750 ਕਰੋੜ ਹੈ, ਕਈ ਅਕਲਾਂ ਵਾਲਿਆਂ ਨੇ ਇੱਥੇ ਸਵਰਗ ਬਣਾਇਆ ਹੋਇਆ ਹੈ ਤੇ ਕਈ ਬੇਅਕਲਾਂ ਨੇ ਇੱਥੇ ਨਰਕ ਬਣਾਇਆ ਹੋਇਆ। ਹੁਣ ਅਮਰੀਕਾ ਗੱਲ ਕਰਦੇ, ਕਹਿੰਦੇ ਡਰ ਹੀ ਨਹੀਂ ਲੱਗਦਾ ਸਾਨੂੰ ਕਰੋਨਾ ਤੋਂ, ਕਹਿੰਦੇ ਸਾਡੇ ਬੰਦੇ ਤੇ ਡਰਦੇ ਡਰ। ਅਗਲੇ ਡਰਦੇ ਕਿਉਂ ਨਹੀਂ? ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਬਚਣਾ ਤੇ ਡਾਕਟਰਾਂ ਨੇ ਵਾਹ ਲਾ ਦੇਣੀ ਹੈ ਪੂਰੀ, ਸਾਡੇ ਖਤਰਾ, ਸਟ੍ਰੈਸ ਹੈ, ਟੈਂਸ਼ਨ। ਸਿਸਟਮ ਏਦਾਂ ਦਾ ਡਿਵੈਲਪ ਕੀਤਾ ਕਿ ਦਰਗਾਹ ਬਣਾ ਲਿਆ, ਸਵਰਗ ਬਣਾ ਲਿਆ, ਵੈਕੁੰਠ ਬਣਾ ਲਿਆ। ਇੱਥੇ ਗੱਲਾਂ ਕਰਦੇ ਸਾਡੇ ਯਾਰ ਕਰੀ ਜਾਣਗੇ, ਬੜੀ ਜੀ ਥਾਵਾਂ ਧਰਤੀਆਂ ਮਹਾਨ, ਤੇ ਬੱਚੇ ਆਪਣੇ ਉਹਨਾਂ ਥਾਵਾਂ ਤੇ ਕੋਠੀਆਂ ਥੋੜਾ ਬਣਾਉਂਦੇ ਨੇ, ਜਾ ਕਥਾ ਬਾਚ ਕੇ ਕਹਿੰਦੇ ਇਹਨਾਂ ਨੂੰ ਪੌਕੇ ਕੋਠੀ ਉੱਥੇ ਪਾ ਕੇ ਕਨੇਡਾ ਕੀ ਆ ਟੀਂਡੇ ਲੈਣਗੇ। ਤੂੰ ਰੋ ਰੋ ਕੇ ਸੁਣਾਉਂਦਾ ਵੀ ਹਾਏ ਧਰਤੀ, ਹਾਏ ਥਾਂ, ਹਾਏ ਮਹਾਰਾਜ, ਐ ਕਹਿੰਦਾ ਹੈ ਤੇ ਤੇਰੇ ਨਿਆਣੇ ਅੰਬ ਲੈਣਗੇ ਅਮਰੀਕਾ? ਸਾਰਾ ਟੱਬਰ ਅਮਰੀਕਾ ਚ ਕੀ ਕਰਦਾ ਤੇਰਾ? ਉੱਥੇ ਸੈੱਟ ਕਿਉਂ ਕਰਦੇ ਸਾਰੇ? ਮਤਲਬ ਇਹ ਸਮਝਣੀ ਪੈਣੀ ਹੈ ਇਹਨੂੰ। ਇਹ ਜਦੋਂ ਸਾਡੇ ਪਕੜ ਚ ਆਉਂਦੀਆਂ ਗੱਲਾਂ, ਤੇ ਜੇ ਅਮਰੀਕਾ ਅਗਲਿਆਂ ਨੇ ਦੇਸ਼ ਜਰਮਨ ਵਰਗੇ, ਜਪਾਨ ਵਰਗੇ, ਸਵਰਗ ਵਰਗੇ ਬਣਾ ਲਏ ਤੇ ਇੰਡੀਆ ਵੀ ਸਵਰਗ ਬਣਾ ਸਕਦਾ? ਕਿਹਨੇ ਬਣਾਉਣਾ? ਬੰਦੇ ਨੇ ਤੇ ਕਿਉਂ? ਕਿਹੜੇ ਬੰਦੇ ਬਣਾਉਣਗੇ? ਅਕਲ ਵਾਲੇ, ਗਿਆਨ ਵਾਲੇ। ਦਰਗਾਹ ਚ ਥਾਂ ਉਹਨਾਂ ਲਈ ਹੈ ਜਿਹੜੇ ਅਕਲ ਵਾਲੇ ਨੇ, ਸਮਝ ਵਾਲੇ। ਫਿਕਰ ਥੋੜਾ ਉੱਥੇ ਵੀ ਕੋਈ ਲੰਗਰ ਲਾਊਗਾ ਤੇ ਤਾਂ ਹੀ ਰੋਟੀ ਖਵਾਊਗਾ। ਅਗਲੇ ਸਿਸਟਮ ਏਦਾਂ ਦਾ ਡਿਵੈਲਪ ਕਰਕੇ ਬੈਠੇ, ਕਹਿੰਦੇ ਹਜ਼ਾਰ ਹਜ਼ਾਰ ਤੁਹਾਡੇ ਡਾਲਰ ਅਕਾਊਂਟ ਚ ਆ ਜਾਓ। ਸਾਡਾ $1,000 ਉਹਨਾਂ ਦਾ, $1,000 ਸਾਡਾ ਇੰਡੀਆ ਦਾ 70,000 ਬਣਦਾ ਹੈ, ਘਰੇ ਹੀ ਭੇਜ ਦੇਣਗੇ। ਸਿਸਟਮ, ਲੋੜ ਹੀ ਨਹੀਂ ਉੱਥੇ ਕਿਸੇ ਚੀਜ਼ ਦੀ। ਕਹਿੰਦੇ ਘਰੇ ਮੰਗਾ ਕੇ ਖਾਵਾਂਗੇ, ਆਰਡਰ ਕਰਕੇ ਖਾਵਾਂਗੇ। ਇਹ ਸਿਸਟਮ ਡਿਵੈਲਪ ਕਰਨ ਦੀ ਗੱਲ ਪਾਤਸ਼ਾਹ ਕਰਦੇ ਸੀ ਵੀ ਢਾਂਚਾ ਬਣਾਓ ਏਦਾਂ ਦਾ, ਜਿਹੜਾ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਦਾ ਕੋਨਸੈਪਟ ਹੈ। ਵੰਡ ਕੇ ਛਕੋ ਕੱਲਾ ਰੋਟੀਆਂ ਪ੍ਰਸ਼ਾਦੇ ਨਹੀਂ, ਵੰਡ ਕੇ ਛਕੋ ਦਾ ਅਰਥ ਬਹੁਤ ਵੱਡਾ ਹੈ। ਜੇ ਉਹਨੂੰ ਕੱਲੇ ਲੰਗਰ ਤੇ ਖਿਲਾਰਨਾ ਫਿਰ ਤੇ ਬਹੁਤ ਛੋਟਾ ਹੋ ਗਿਆ ਵੰਡ ਕੇ ਛਕੋ। ਵੰਡ ਕੇ ਛਕੋ ਤੇ ਟੈਕਸ ਵੀ ਹੈ, ਕਮਾਈ ਹੈ, ਇੱਕ ਇੱਕ ਪੈਸਾ ਹੈ। ਹਰ ਬੰਦਾ ਪਹਿਲਾਂ ਕੰਮ ਕਰੇ ਫਿਰ ਬਣਦਾ ਸਿਸਟਮ ਪੂਰਾ ਬਣਦਾ, ਪੈਸਾ ਕੱਢੇ ਟੈਕਸ ਦਾ, 5000 ਵਾਲਾ 500 ਕੱਢੇ ਤੇ 50000 ਵਾਲਾ 5000 ਕੱਢੇ ਤੇ 5 ਲੱਖ ਵਾਲਾ 50000 ਕੱਢੇ, ਐਂ ਟੈਕਸ ਕੱਢੇ ਪੂਰਾ ਇੱਥੇ ਇੰਡੀਆ 'ਚ। ਤੇ ਸਹੀ ਬੰਦੇ ਕੰਮ ਕਰਨ ਤੇ ਘਰੇ ਪੀਜੇ ਆਉਣਗੇ, ਫਿਰ ਤੇ ਡਿਵੈਲਪ ਹੋ ਗਿਆ। ਇਹ ਹੈ ਕਿਰਤ ਕਰੋ ਤੇ ਵੰਡ ਕੇ ਛਕੋ, ਵੰਡ ਕੇ ਸਾਂਝੀ ਗੋਲਕ 'ਚ ਪਾ ਲਓ। ਉਦੋਂ ਏਦਾਂ ਸਿਸਟਮ, ਹੁਣ ਡਿਕਟੇਟਰਸ਼ਿਪ ਨਹੀਂ, ਹੁਣ ਡੈਮੋਕ੍ਰੇਸੀ ਹੈ। ਹੁਣ ਸਰਕਾਰ ਦੇ ਖਾਤੇ 'ਚ ਜਾਵੇ ਤੇ ਸਰਕਾਰ ਫਿਰ ਸਹੀ ਡਿਵੈਲਪ ਕਰੇ, ਪਰ ਉਹ ਵੀ ਪੰਗਾ। ਹੁਣ ਸਾਡੇ ਉੱਤੇ ਵੀ ਕਰਪਟ ਹੈ, ਇੱਥੇ ਵੀ ਕਰਪਟ ਹੈ। ਨਾ ਟੈਕਸ ਦੇਣ ਵਾਲੇ ਸਹੀ ਨੇ ਤੇ ਨਾ ਟੈਕਸ ਲੈ ਕੇ ਲੋਕਾਂ 'ਚ ਸਿਸਟਮ ਕਿਵੇਂ ਬਣਾਉਣਾ, ਉੱਥੇ ਵੀ ਬੇਈਮਾਨੀ। ਪ੍ਰੋਬਲਮ ਬੇਈਮਾਨੀ ਦੀ ਹੈ, ਸਿਸਟਮ ਡਿਵੈਲਪ ਕਰਨੇ ਹੁੰਦੇ ਨੇ। ਜਿੱਥੇ ਦਰਗਾਹ ਵਰਗਾ ਐਂ ਲੱਗੇ ਵੀ ਲੋੜਾਂ ਮੇਰੀਆਂ ਪੂਰੀਆਂ ਹੋਣਗੀਆਂ, ਮੈਂ ਬੇਫਿਕਰਾਂ ਟੈਨਸ਼ਨ ਨਹੀਂ ਮਿਲ। ਹੁਣ ਸਾਨੂੰ ਤੇ ਇਹੀ ਬੁਢੇਪੇ ਚ ਕੌਣ ਸਾਂਭੂ ਆਇਓ ਵਰਗੇ, ਜਿਹਦੇ ਬੱਚਾ ਨਹੀਂ ਰੋਈ ਜਾਂਦਾ। ਉੱਥੇ ਅਗਲਾ ਕਹਿੰਦਾ ਬੱਚਾ ਹੋਵੇ ਨਾ ਹੋਵੇ, ਗਵਰਨਮੈਂਟ ਨੇ ਸਾਂਭ ਲੈਣਾ, ਘਰੇ ਨਰਸਾ। ਬੱਚੇ ਪੜ੍ਹਾਊ ਕੌਣ? ਕਹਿੰਦੇ ਫ੍ਰੀ ਪੜ੍ਹਦੇ, ਇਲਾਜ ਕਹਿੰਦੇ ਫ੍ਰੀ, ਆਪਰੇਸ਼ਨ ਕਹਿੰਦੇ ਫ੍ਰੀ। ਕਹਿੰਦੇ ਜੇ ਕਿਡਨੀ ਕੁਡਨੀ ਪਾਉਣੀ ਪਈ ਕਹਿੰਦੇ ਫ੍ਰੀ, ਲੀਵਰ ਪਾਉਣਾ ਪੈ ਗਿਆ ਕਹਿੰਦੇ ਫ੍ਰੀ, ਕੈਂਸਰ ਹੋ ਗਿਆ ਜੀ ਕਹਿੰਦੇ ਫ੍ਰੀ। ਤੇ ਟੈਨਸ਼ਨ ਸਵਾਹ ਹੋਣੀ, ਸਾਰਾ ਕੁਛ ਤੇ ਅਗਲਿਆਂ ਨੇ ਚੱਕ ਲਿਆ, ਸਿਸਟਮ ਨੇ ਚੱਕ ਲਿਆ। ਸਿਸਟਮ ਆਪ ਹੀ ਬਣਾਇਆ, ਟੈਕਸ ਆਪ ਹੀ ਕੱਢਣਾ, ਆਪ ਹੀ ਦੇਣਾ। ਪਰ ਇੱਕ ਸਿਸਟਮ ਸਹੀ ਹੈ, ਸਾਰਾ ਕੁਝ ਟੈਨਸ਼ਨ ਫਿਰ ਕਾਹਦੀ ਹੈ? ਨੂੰਹ ਦੀ ਲੋੜ ਦੀ, ਧੀ ਵਿਆਹਣੀ ਨੇ ਨੂੰਹ ਲਿਆਉਣੀ, ਫਿਕਰ ਕਾਹਦਾ ਰਹਿ ਗਿਆ ਫਿਰ? ਇਹ ਸਿਸਟਮ ਡਿਵੈਲਪ ਹੋ ਗਿਆ। ਹੁਣ ਗੁਰੂ ਸਾਹਿਬ ਜਦੋਂ ਡਿਵੈਲਪ ਕਰਨ ਦੀ ਗੱਲ, ਉਹ ਸਾਰਾ ਢਾਂਚਾ ਹੀ ਬਣਾ ਦਿਓ ਵਧੀਆ। ਜੇ ਦੇਸ਼ ਵਧੀਆ ਹੋ ਗਿਆ, ਆਪਾਂ ਵਿੱਚ ਹੀ ਆ, ਆਪਾਂ ਵੀ ਵਧੀਆ ਹੋ ਜਾਣਗੇ। ਤਾਂ ਕਰਕੇ ਅਗਲਾ ਕਹਿੰਦਾ, ਉਹ ਕਹਿੰਦੇ ਹੁੰਦੇ ਸੀ ਕਹਿੰਦੇ ਦੇਸ਼ ਬਾਰੇ ਸੋਚੋ ਤੇ ਇਹ ਵਧੀਆ ਰਹੂਗਾ, ਅਸੀਂ ਵਿੱਚ ਹੀ ਆ। ਮਤਲਬ ਸਿਸਟਮ ਹੈ ਇੱਕ, ਗੁਰੂ ਸਾਹਿਬ ਇਹ ਡਿਵੈਲਪ ਕਰਨ ਨੂੰ ਕਹਿੰਦੇ ਆ। ਸਾਰੇ ਦਾ ਸਾਰਾ ਸਿਸਟਮ ਵੱਡਾ, ਲੰਗਰ ਦਾ ਰੂਪ ਬੜਾ ਵੱਡਾ, ਜਿਹੜਾ ਅੱਜ ਟੈਕਸ ਦੇਣੇ ਸਹੀ ਤਰੀਕਿਆਂ ਸਿਰ ਡਿਵਾਈਡ ਹੋਣਾ, ਸਹੀ ਮਹਿਣਿਆਂ ਦੇ ਵਿੱਚ ਇਹੀ ਲੰਗਰ ਦਾ ਫੈਲਾ ਹੈ। ਵੰਡ ਕੇ ਛਕੋ ਦਾ ਇਹ ਫੈਲਿਆ ਹੋਇਆ ਰੂਪ ਹੈ, ਜਿਹੜਾ ਅਮਰੀਕਾ ਕੈਨੇਡਾ ਵਾਲਿਆਂ ਨੇ ਲੈ ਲਿਆ। ਉਦੋਂ ਦਸਵੰਧ ਹੈ, ਹੁਣ ਇਹਨੂੰ ਟੈਕਸ ਕਹਿੰਦੇ। ਟੈਕਸ ਦਾ ਮਤਲਬ ਕੀ ਹੈ? ਉਹ ਵੀ ਦਸਵੰਧ, ਦਸਵਾਂ ਹਿੱਸਾ ਹੀ ਹੈ। ਕਿੰਨਾ ਬਣਦਾ? ਇੰਨਾ ਹੀ ਬਣਦਾ, ਪਰਸੈਂਟੇਜ ਹੈ ਜਿਹੜੀ, ਇੱਕ ਹਿੱਸਾ ਕੱਟ ਲੈਂਦੇ ਅਗਲੇ। ਅੱਛਾ, ਨਾ ਕੋਈ ਐਂ ਕਰਦਾ ਵੀ ਫੋਟੋ ਖਿਚਾਉਣੀ ਹੈ, ਇੱਕ ਕੇਲਾ ਫੜ ਕੇ ਚਾਰ ਜਣੇ ਫੋਟੋ ਖਿਚਾ ਰਹੇ, ਚਾਰ ਰੋਟੀਆਂ ਤੇ ਫੋਟੋ ਖਿਚਾ ਰਹੇ, ਨਾ ਕੋਈ ਐਂ ਕਰਦਾ ਤੇ ਨਾ ਕੋਈ ਐਂ ਕਰਦਾ, ਆਪੇ ਹੀ ਕੱਟੇ ਜਾਂਦੇ ਆ ਤੇ ਅਕਾਊਂਟ 'ਚ ਵੀ ਆਪੇ ਹੀ ਆ ਜਾਂਦੇ ਆ। ਸ਼ਰਮ ਵਾਲੀ ਗੱਲ ਹੀ ਕੋਈ, ਨੀਵੀਂ ਪਾਉਣੀ ਪਊਗੀ, ਮੰਗਣੇ ਪੈਣਗੇ, ਆਟੋਮੈਟਿਕ ਆਪਣੇ ਆਪ। ਇਹ ਚਾਹੁੰਦੇ ਸੀ ਸਾਡੇ ਪਾਤਸ਼ਾਹ ਤੇ ਸਾਡੇ ਵਾਲਾ ਢਾਂਚਾ ਤੇ ਸਾਡੇ ਲੀਡਰ, ਸਾਡੇ ਸਾਡਾ ਪੁਜਾਰੀ ਸਿਸਟਮ, ਸਾਡਾ ਸਾਡਾ ਬਾਬਿਆਂ ਦਾ, ਸਾਡੇ ਪੰਥ ਦਾ। ਇਹ ਤੇ ਗੱਲ ਹੀ ਕੁਝ ਹੋਰ, ਇਹਨਾਂ ਨੇ ਤਾਂ ਐਨਰਜੀ ਸਾਰੀ ਲਾਈ ਇਹਨਾਂ ਕੰਮਾਂ ਦੇ, ਨਹੀਂ ਜਾਓ ਆਈ ਜਾਓ। ਅਗਲਾ ਭਾਵੇਂ ਸਾਰੀ ਰਾਤ ਕੰਮ ਕਰੇ, ਕਹਿਣਗੇ 3 ਵਜੇ ਉੱਠ। ਇਹ ਨਹੀਂ ਕਹਿੰਦੇ ਵੀ 3 ਵਜੇ ਤੂੰ ਤਾਂ ਉੱਠ, ਜੇ 8 ਵਜੇ ਸੋਇਆ ਕਰ ਭਾਈ, ਤੇ ਜੇ ਤੂੰ ਸਾਰੀ ਰਾਤ ਕੰਮ ਕਰਕੇ ਆਇਆ ਕੋਈ ਗੱਲ ਨੀ, ਫਿਰ ਲੇਟ ਹੋ ਜਾਏਗਾ, ਫਿਰ ਕੀ ਹੋ ਗਈ? ਮਤਲਬ ਇੱਥੇ ਹੀ ਉਲਝਾਈਏ, ਆਹ ਕਰ ਲੈ, ਐਂ ਕਰ ਲੈ, ਐਂ ਕਰ ਲੈ, ਅਗਲੇ ਕੋਲੇ ਟਾਈਮ ਹੀ ਨੀ ਬਚਦਾ ਸੋਚਣ ਦਾ ਵੀ ਇੱਧਰ ਨੂੰ ਵੀ ਸੋਚ ਲਈਏ। ਖੰਭਾ ਕੱਢ ਲੈ, ਚੜ੍ਹ ਜਾ, ਫਿਰ ਉੱਤਰ ਜਾ, ਫਿਰ ਚੜ੍ਹ ਜਾ, ਫਿਰ ਉਹਨੇ ਸੋਚਣਾ ਸਵਾਹ। ਟੋਇਆ ਪੱਟ ਲੈ, ਫਿਰ ਭਰਦੇ, ਫਿਰ ਪੱਟ ਲੈ, ਫਿਰ ਭਰਦੇ, ਫਿਰ ਪੱਟ ਲੈ, ਫਿਰ ਭਰਦੇ, ਉਹਨੇ ਸੋਚਣਾ ਕੀ? ਇਹ ਐ ਐ ਐ ਪੁਜਾਰੀ ਸਿਸਟਮ ਨੇ ਉਲਝਾ ਰੱਖਿਆ ਵੀ ਸਵੇਰੇ ਐ ਕਰੋ, ਸ਼ਾਮ ਐ ਕਰੋ, ਦੁਪਹਿਰੇ ਐ ਕਰੋ, ਰਾਤ ਨੂੰ ਐ ਕਰੋ, ਹਰ ਵੇਲੇ ਕਰੀ ਚੱਲੋ। ਮਤਲਬ ਬੰਦਾ ਫਿਰ ਕਰੇ ਬਿਜੀ ਕਰਦਾ, ਵਿਹਲੇ ਬਿਜੀ ਹੈ। ਫਿਰ ਮਹਾਰਾਜ ਨੇ ਤੇ ਤਰੀਕੇ ਜਿਹੜੇ ਸਤਿਗੁਰੂ ਜਦੋਂ ਉਹ ਦੱਸਦੇ ਆ ਨਾ ਗੁਰੂ ਨਾਨਕ ਪਾਤਸ਼ਾਹ, ਉਹ ਤੇ ਕਮਾਲ ਕਰਦੇ। ਪੂਜਕ ਕੀਚੇ, ਕਹਿੰਦੇ ਪੂਜਾ ਕਰਦੀ ਫਿਰਦੀ ਦੁਨੀਆ। ਮੈਂ ਆਖਿਆ ਗਿਆਨ ਨੂੰ ਜ਼ਿੰਦਗੀ ਦੇ ਵਿੱਚ ਧਿਆਨ ਚ ਰੱਖੀਏ, ਧਿਆਈਏ, ਮਤਲਬ ਗਿਆਨ ਨੂੰ ਧਿਆਈਏ, ਇਹੀ ਪੂਜਾ ਹੈ। ਪੂਜਾ ਤੇ ਟਾਈਮ ਬੜਾ ਲਾ ਦਿੰਦੇ ਨੇ ਲੋਕ, ਕਈ ਬੰਦੇ ਇਹੋ ਜਿਹੇ ਹੈ ਜਿਹੜੇ ਘੰਟਾ ਘੰਟਾ ਪੂਜਾ ਤੇ ਲਾਉਂਦੇ। ਆਪਾਂ ਪਹਿਲਾਂ ਕਈ ਵਾਰੀ ਹਰਿਦੁਆਰ ਜਾਂਦੇ ਸੀ ਨਾ, ਉੱਥੇ ਮੈਂ ਵੇਖਿਆ ਉਹ ਘੰਟਾ ਡੇਢ ਘੰਟਾ ਲਾਣਾ ਹੀ ਲਾਣਾ ਰੋਜ਼, ਡੇਢ ਘੰਟਾ ਸਵੇਰੇ, ਡੇਢ ਘੰਟਾ ਸ਼ਾਮ। ਹੁਣ ਜਿਹੜਾ ਤਿੰਨ ਘੰਟੇ ਇਹਦੇ ਦੀ ਲੰਘ ਗਏ, ਤੇ ਮਹਾਰਾਜ ਨੇ ਕਿਹਾ ਗਿਆਨ ਨੂੰ ਧਿਆਨ ਚ ਰੱਖਿਓ, ਟਾਈਮ ਮਾੜਾ ਜਿਹਾ ਸੈੱਟ ਕਰੋ ਆਪਣਾ।
ਪੂਜਾ ਕੀ ਚ ਨਾਮ ਧਿਆਈਐ, ਪੂਜਾ ਕੀ ਚ ਨਾਮ ਧਿਆਈਐ, ਬਿਨ ਨਾਮੈ ਪੂਜ ਨਾ ਹੋਇ, ਬਿਨ ਨਾਮੈ ਪੂਜ ਨਾ ਹੋਇ। ਪੂਜਾ ਕੀ ਚ ਨਾਮ ਧਿਆਈਐ, ਨਾਮ ਧਿਆਈਐ, ਪੂਜ ਨਾ ਹੋਇਆ, ਪੂਜ ਨਾ ਹੋਇਆ, ਨਾਮ ਧਿਆਈਐ, ਪੂਜਾ ਕੀਤੇ ਨਾਮ ਧਿਆਈਐ,
ਅੰਤਰ ਪੂਜਾ ਹੋਏ,
ਪੁੱਤਰ ਪੂਜਾ ਆਈਏ ਮੇਰਾ ਨਾਮ ਹੈ ਕੋ ਵਾਹਿਗੁਰੂ 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 ਵਾਹਿਗੁਰੂ।
ਦੇਖੋ ਭਾਈ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਵੈ ਉਡਾਨੀ ਭ੍ਰਮ ਕੀ ਟਾਟੀ ਰਹਿ ਨਾ ਮਾਇਆ ਬਾਂਦੀ ਜਦੋਂ ਗਿਆਨ ਹਨੇਰੀ ਆਈ ਪਰਮ ਸਭ ਉੱਡ ਗਏ ਪਰਮ ਸਭ ਉੱਡ ਗਏ ਗਿਆਨ ਹਨੇਰੀ ਆਈ ਪਰਮ ਸਭ ਉੱਡ ਗਏ ਪਰਮ ਸਭ ਉੱਡ ਗਏ ਜਦੋਂ ਗਿਆਨ ਹਨੇਰੀ ਆਈ ਪਰਮ ਸਭ ਉੱਡ ਗਏ ਪਰਮ ਸਭ ਉੱਡ ਗਏ ਜਦੋਂ ਗਿਆਨ ਹਨੇਰੀ ਆਈ ਪਰਮ ਸਭ ਉੱਡ ਗਏ ਪਰਮ ਸਭ ਉੱਡ ਗਏ ਪਰਮ ਸਭ ਉੱਡ ਗਏ ਜਦੋਂ ਗਿਆਨ ਹਨੇਰੀ ਆਈ ਜਦੋਂ ਗਿਆਨ ਹਨੇਰੀ ਆਈ ਪਰਮ ਸਭ ਉੱਡ ਗਏ ਪਰਮ ਸਭ ਜਦੋਂ ਗਿਆਨ ਹਨੇਰੀ ਆਈ ਪਰਮ ਸਭ ਉੱਡ ਗਏ ਪਰਮ ਸਭ ਉੱਡ ਗਏ ਜੀ
ਗਿਆਨ ਹਨੇਰੀ ਆਈ ਪਰਮ ਸਭ ਉੱਡ ਗਏ ਪਰਮ ਸਭ ਉੱਡ ਗਏ
ਜਦੋਂ
ਗਿਆਨ ਹਨੇਰੀ ਆਈ ਪਰਮ ਸਭ ਉੱਡ ਗਏ ਪਰਮ ਸਭ ਉੱਡ ਗਏ
ਪਰਮ ਉੱਡ ਗਏ ਨਿਕਲੇ ਪਰਮ ਭੁਲੇਖੇ ਸਭ ਨਿਕਲੇ ਪਰਮ ਭੁਲੇਖੇ ਨਿਕਲੇ ਪਰਮ ਭੁਲੇਖੇ
ਨਿਕਲੇ ਪਰਮ ਭੁਲੇਖੇ ਨਿਕਲੇ ਪਰਮ ਭੁਲੇਖੇ
ਖੜੋ ਖੜੋ ਬਈ
ਨਿਕਲੇ ਪਰਮ ਭੁਲੇਖੇ ਨਿਕਲੇ ਪਰਮ ਭੁਲੇਖੇ
ਮੇਰੇ ਨਿਕਲੇ ਪਰਮ ਭੁਲੇਖੇ ਚੱਜ ਜ਼ਿੰਦਗੀ ਜਿਉਣ ਵਾਲਾ ਆਇਆ ਜਿਉਣ ਵਾਲਾ ਆਇਆ ਚੱਜ ਜ਼ਿੰਦਗੀ ਜਿਉਣ ਵਾਲਾ ਆਇਆ ਜ਼ਿੰਦਗੀ ਜਿਉਣ ਵਾਲਾ ਆਇਆ ਜੀ
ਚੱਜ ਜ਼ਿੰਦਗੀ ਜਿਉਣ ਵਾਲਾ ਆਇਆ ਜ਼ਿੰਦਗੀ ਜਿਉਣ ਵਾਲਾ ਆਇਆ ਉਹ ਚੱਜ ਜ਼ਿੰਦਗੀ ਜਿਉਣ ਵਾਲਾ ਆਇਆ ਜ਼ਿੰਦਗੀ ਜਿਉਣ ਵਾਲਾ ਆਇਆ
ਚੱਜ ਜ਼ਿੰਦਗੀ ਉੱਡ ਗਏ ਪਰਮ ਭੁਲੇਖੇ ਜਦੋਂ ਗਿਆਨ ਹਨੇਰੀ ਆਈ ਪਰਮ ਸਭ ਉੱਡ ਗਏ ਪਰਮ ਸਭ ਉੱਡ ਗਏ ਜਦੋਂ ਗਿਆਨ ਹਨੇਰੀ ਆਈ ਪਰਮ ਸਭ ਉੱਡ ਗਏ ਪਰਮ ਸਭ
ਗਿਆਨ ਹਨੇਰੀ ਆਈ ਪਰਮ ਸਭ ਉੱਡ ਗਏ ਪਰਮ ਸਭ
ਉੱਡ ਗਏ ਜਦੋਂ ਗਿਆਨ ਹਨੇਰੀ ਆਈ
परम सब टूट गए, परम सब टूट गए,
आई परम टूट गए जद ज्ञान हनेरी, परम सब टूट गए, परम सब टूट गए। देखो भाई ज्ञान की आई सबै उड़ानी भ्रम की टाटी रहे ना माया बंदी, केंद्र छप्पर ही उड़ गया सारा जो बनिया होया सी, भुलेखे बने हुए सी, सारा कुछ ही निकल गया। एक बार सारे घर च बैठे भी इत्थे सब वाहिगुरु जी का खालसा वाहिगुरु जी फतेह। अज शनिवार भी है ते मंथली समागम आपां जेड़ा करदे आ ओ भी है। बड़े वीर भरा भैणा जेड़े परमेश्वर द्वार एक स्कूल समझदे ने, जिहदे विच आ के कोशिश करदे आ समझीए ते अगे जो समझ आउंदा है ओ अगे समझाउण दी कोशिश करिए, रोजमर्रा की जिंदगी विच कम आने वाली गल्लां करिए, गुरबाणी नूं बहुत सौखे ते सरल ढंग नाल समझिए ते समझाइए, समझण योग बना के सौखे शब्दां दे विच अपनी गल कहिए तां जो अगले दे पल्ले पै जाए। जिवें आपां धारना भी पढ़दे हां कई कहिंदे कच्ची बाणी, ज्यादातर इह रौला पाउंदे कच्ची बाणी, सतगुरु बिना होर कच्ची है बाणी, सच्चे ज्ञान बिना जो भी बोलते हैं वह कच्चा है, जिद सच्चाई ना हो रियलिटी ना हो। हुण अगला गुरबाणी के शब्द की करे कथा, ऐदा कोल पोथी रखे ते ऐदा बह के करे कथा, ते आखे जी ये ते ठीक है पर गल्लां सारियां झूठियां सुनाई जावे, गप्पां सुणाउंदे ही नहीं कथा वाच के कई, ते फिर वह कथा कच्ची हुई कि ना हुई? हुई। जेड़ी गल च झूठ है, जेड़ी आप पढ़िया भी जिम्मे भरम भुलेखे निकले जदों गुरबाणी नूं समझिया, इहदे च झूठ है कोई? फिर कच्चा किवें हो गया? गल सच्ची है, गा के कहती, भावें अर्थ कर दिओ, बोल के कर दिओ, भावें गा के कर दिओ, गल ते उही है। हां ओह धारना कच्ची है जिहदे विच सच्चाई ना होवे, ते ओह कथावाचक दी कथा भी कच्ची है, ओह फिलोसफी सब कुछ कच्चा है, कवि की कविता कच्ची है, ढाडी की वार कच्ची है जिदे रियलिटी ना होवे। अगला गल्लां कच्चियां करी जावे कवे मैं तां कथा करदा है ते इह ते ठीक है, कथा की तां मर्यादा है, पर इह थोड़ा मर्यादा है जो मर्जी सुनाई जाओ। भरमे भरम भूले नर करत कचरायण, भरमा च पए बंदे कहिंदे कच्चियां गल्लां करदे, कच्ची बाणी हुंदी है कच्चियां गल्लां, सच्चे ज्ञान बिना जो तुसी बोलदे हो जो गाउंदे हो सब कच्चा है। ते जे जे धारना दे विच आपां बोल रहे हां, बोल बोलण वाली गल नूं गा के करदे हो बस, गल ते उही है। सो इस करके घरां च बैठ के भी जिहड़े मंथली आउंदे है, चलो जो एक विध बनी है, पर बड़ा कुछ इहदे च असीं सिख भी रहे हां, भी इदां भी ते सार भी सकदा है, हो सकदा साल इदां ही सार ना पवे, दो प्रोग्राम ते मंथली हो गए, हो सकता दो चार छे महीने हो रही पर सर भी सकता, किन्ना तेल लगता। जे मान लो आप मंथली इतने वेखी भी पंजाह बसा आई है, पंजाह कैंटर आए है, दो तीन सौ चार सौ गड्डी आई है, इतने ला लिए हिसाब, मान लो पांच सौ गड्डी आई है, एक गड्डी दे विच हजार का तेल मचिया, ये पांच लख बन गया, बस ने 2000 का तेल पी लिया, 50 बसा आ गई, लख बन गया, हो गया 6 लख, 20-50 ट्रैक्टर आ गए जां कोई छोटे कैंटर कुंटर आ गए इकट्ठे हो गए, मतलब 10 लख का तेल ही मच जाता एक प्रोग्राम सुन तो सुनिया ए भी जा सकता। जे जे सिस्टम नैट का होवे घर घर सिस्टम बन जाए तो इदा सुनने में की गुनाह है, की प्रॉब्लम है, एवं तो हो ही सकता। किन्ना किन्ना लखां करोड़ां रुपया लोगों का बचता, तो एक दिन च किन्ने समागम होंदे आ, ਸਾਰੀ ਦੁਨੀਆ ਦੇ ਵਿੱਚ ਕਿੰਨੀਆਂ ਗੱਡੀਆਂ ਭੱਜੀਆਂ ਫਿਰਦੀਆਂ, ਉਹ ਸਾਰਾ ਕੁਝ ਜਿਹੜਾ ਐ ਚੱਲੇ, ਬਾਣੀ ਦੀਆਂ ਪੋਥੀਆਂ ਘਰੇ ਰੱਖੋ, ਬਾਣੀ ਪੜ੍ਹੋ, ਗੁਰਬਾਣੀ ਨੂੰ ਆਪ ਸਮਝ ਲਓ, ਫੋਨ ਵਿੱਚ ਐਪ ਡਾਊਨਲੋਡ ਕਰਕੇ ਬਾਣੀ ਨੂੰ ਸਮਝ ਲਓ, ਪਿੰਡ ਦਾ ਗੁਰਦੁਆਰਾ ਹੈ ਉੱਥੇ ਚੰਗਾ ਗ੍ਰੰਥੀ ਰੱਖੋ ਜਿਹੜਾ ਗਿਆਨ ਦੇਵੇ ਸਮਝ ਦੇਵੇ, ਜਾਇਆ ਕਰੋ ਸਵੇਰੇ, ਵਿਆਹ ਢੰਗ ਕਰਨੇ ਨੇ ਮਰ ਦੀ ਹਜ਼ੂਰੀ 'ਚ ਜਾਣਾ ਹੀ, ਮਤਲਬ ਗਿਆਨ ਨੂੰ ਹਰ ਵੇਲੇ ਗਿਆਨ ਦੀ ਗੋਦ ਵਿੱਚ ਰਹੋ, ਸਤਿਗੁਰੂ ਦੀ ਗੋਦ ਵਿੱਚ ਰਹੋ, ਸੱਚੇ ਗਿਆਨ ਦੇ ਕੋਲ ਕੋਲ ਰਹੋ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਪਾਸ ਰਹਿਣ ਦਾ ਮਤਲਬ ਸਰੀਰ ਕਰਕੇ ਨੇੜਤਾ ਨਹੀਂ, ਦੇਹ ਕਰਕੇ ਨੇੜਤਾ ਨਹੀਂ, ਗੁਰਸਭਾ ਏਮ ਨਾ ਪਾਈਏ ਨਾ ਨੇੜੇ ਨਾ ਦੂਰ, ਨੇੜੇ ਜਾਂ ਦੂਰ ਬੋਡੀ ਦਾ ਆਉਣਾ ਨਹੀਂ, ਪਰ ਇਹ ਗੱਲ ਕਹਿ ਦੇਣਗੇ ਸਾਰੇ ਸਾਡੇ ਪੰਥ ਵਾਲੇ ਬੰਦੇ ਵੀ, ਇਹ ਠੀਕ ਹੈ ਗੱਲ, ਗੁਰਸਭਾ ਏਮ ਨਾ ਪਾਈਏ ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਦੂਰ, ਕਹਿੰਦੇ ਸਤਿਗੁਰੂ ਤਾਂ ਮਿਲਦਾ ਜੇ ਮਨ ਨੇੜੇ ਆਵੇ, ਮਨ ਦੀ ਨੇੜਤਾ ਸੱਚੇ ਗਿਆਨ ਦੇ ਜੇ ਨੇੜੇ ਹੈ, ਮਨ ਗਿਆਨ ਦੇ ਸੱਚੇ ਗਿਆਨ ਦੇ ਨੇੜੇ ਹੈ ਤੇ ਸਤਿਗੁਰੂ ਮਿਲਦਾ, ਕਹਿੰਦੇ ਸਰੀਰ ਦਾ ਨੇੜੇ ਹੋਣਾ ਦੂਰ ਹੋਣਾ ਕੋਈ ਅਰਥ ਨਹੀਂ ਰੱਖਦਾ, ਪਵਿੱਤਰਤਾ ਤੇ ਸਾਰੀ ਖੇਡ ਤੇ ਦਿਮਾਗ ਦੀ ਹੈ ਮਨ ਦੀ ਹੈ, ਜਦੋਂ ਵਿਚਾਰ ਬਦਲਣਗੇ ਫਿਰ ਸਾਡੇ ਸਰੀਰ ਵੀ ਪਵਿੱਤਰ ਹੋਏਗਾ, ਵੇਖੋ ਦਿਮਾਗ ਮਨ ਪਵਿੱਤਰ, ਮੇਰੀ ਸੋਚ ਪਵਿੱਤਰ ਹੋ ਫਿਰ ਹੀ ਸਾਡਾ ਸਰੀਰ ਵੀ, ਮੈਂ ਅੱਖਾਂ ਤੋਂ ਮਾੜਾ ਨਾ ਵੇਖਾਂ ਯਾਰ, ਜੀਭ ਤੋਂ ਹੁਣ ਗੱਲ ਗਲਤ ਨਹੀਂ ਕਹਿਣੀ, ਕੰਨਾਂ ਨਾਲ ਛੱਡੋ ਯਾਰ ਕੀ ਬਕਵਾਸ ਸੁਣਨੀ, ਆਪਣੇ ਹੱਥਾਂ ਤੇ ਕਾਬੂ ਰੱਖਾਂਗੇ, ਉਹ ਤਾਂ ਹੋਣਾ ਜੇ ਦਿਮਾਗ ਹੋਇਆ, ਜਿੱਥੇ ਜਾਏ ਹੈ ਮੇਰਾ ਕਿੱਥੇ ਬਹਿੰਦਾ ਸਤਿਗੁਰੂ, ਦਿਮਾਗ ਚ ਸੁਰਤ ਚ, ਸੋ ਥਾਨ ਸੁਹਾਵਾ, ਥਾਨ ਤੁਹਾਡੀ ਬੋਡੀ, ਸਾਰਾ ਕੁਝ ਤੁਹਾਡਾ, ਸਾਰਾ ਕੁਝ ਜਿਸੇ ਗਿਆਨ ਬਹਿ ਗਿਆ, ਸਾਰਾ ਕੁਝ ਹੀ ਪਵਿੱਤਰ ਹੋ ਗਿਆ, ਥਾਨ ਇੱਕ ਕੱਪੜਾ ਹੁੰਦਾ ਇੱਕ ਮੀਟਰ ਦੋ ਮੀਟਰ, ਇੱਕ ਸਾਰੇ ਕੱਪੜੇ ਨੂੰ ਵੀ ਕਹਿੰਦੇ ਅਸੀਂ ਥਾਨ, ਅੱਖਾਂ ਹੀ ਨੀ ਗੱਲੀਆਂ, ਜੀਵ ਨੀ ਗੱਲੀ, ਇੱਕ ਮੀਟਰ ਨੀ, ਜੀਵ ਜੀਵ ਨੀ ਗੱਲੀ, ਸਾਰਾ ਥਾਨ, ਸਾਰਾ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ, ਕਹਿੰਦੇ ਸੁਹਾਵਾ ਥਾਨ, ਫਿਰ ਗੁਰਸਿੱਖੀ ਸੋ ਥਾਨ, ਗੁਰਸਿੱਖਾਂ ਨੇ ਪਿਆਰਿਆਂ ਨੇ ਉਹ ਥਾਨ ਉਹ ਦੇਹਾਂ ਲੱਭੀਆਂ, ਭਾਈ ਲਹਿਣੇ ਦੀ ਦੇਹ ਗੁਰੂ ਅੰਗਦ ਸਾਹਿਬ ਨੂੰ ਲੱਭ ਲਿਆ, ਲੱਭਣ ਵਾਲਿਆਂ ਨੇ ਆਹ ਥਾਨ, ਫਿਰ ਉਹਨਾਂ ਨੇ ਜਾ ਕੇ ਕੀਤਾ ਕਿ ਲੈ ਧੂਰ ਮੁਖ ਲਾਵਾ, ਉਹਨਾਂ ਦੀ ਸੰਗਤ ਕੀਤੀ, ਸੰਗਤ ਇਹਦੇ ਅਰਥ ਹੁਣ ਆਪਾਂ ਜਿੱਥੇ ਜਾਏ ਬਹਿ, ਮਤਲਬ ਜਿੱਥੇ ਯਾਰ ਪੰਥ ਦਾ ਦੁਖੀ ਹੋਵੇ, ਕਾਤਲ ਹੋਵੇ ਤੇ ਸਿਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਚੁੱਕ ਕੇ ਲੈ ਕੇ ਜਾ ਰਿਹਾ, ਦੱਸੋ ਥਾਂ ਸੁਹਾਵਾ, ਹੁਣ ਦੇਹ ਉਹਨੀ ਨੇ ਚੱਕਿਆ, ਸਿਰ ਸੁਹਾਵਾ, ਕਰੋ ਅਰਥ, ਬੋਲੋ ਗੁਰੂ ਗ੍ਰੰਥ ਸਾਹਿਬ ਨੂੰ ਐਂ ਚੱਕੀ ਲਿਜਾਂਦਾ ਤੇ ਹੈਗਾ ਕਾਤਲ, ਸਿਰੇ ਦਾ ਵਿਗੜਿਆ ਬੰਦਾ ਤੇ ਸਰੂਪ ਚੱਕੀ ਲਿਜਾਂਦਾ, ਪੰਥ ਦਾ ਸਭ ਤੋਂ ਵੱਡਾ ਦੁਖੀ ਹੈ ਬੰਦਾ, ਮੰਨ ਲਓ ਇਹ ਲਈ ਜਾਂਦਾ ਮਾਰਨ ਚੱਕ, ਤੇ ਆਪਾਂ ਕਹਾਂਗੇ ਲਓ ਜੀ ਜਿਹਦੇ ਤੇ ਬਹਿ ਗਏ ਬਸ ਥਾਨ ਸੁਹਾਵਾ ਹੋ ਗਿਆ, ਮਾਫ ਕਰ ਦੇਗਾ ਕੌਮ, ਮਾਫ ਕਰ ਦੂ ਉਹਨੂੰ, ਮਤਲਬ ਇਹਦਾ ਇਹ ਹੈ ਵੀ ਜਿੱਥੇ ਸੱਚਾ ਗਿਆਨ ਬਹਿੰਦਾ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੁਰਤ ਚ ਬਹਿੰਦਾ, ਦਿਮਾਗ ਚ ਬਹਿੰਦਾ, ਜਿਨ੍ਹਾਂ ਦੀ ਸੁਰਤ ਵਿੱਚ ਸੱਚਾ ਗਿਆਨ ਬੈਠਾ ਉਹਨਾਂ ਦਾ ਥਾਨ ਪਵਿੱਤਰ ਹੋ ਗਿਆ, ਸਰੀਰ ਪਵਿੱਤਰ ਹੋ ਗਿਆ, ਫਿਰ ਲੱਭਣ ਵਾਲਿਆਂ ਨੇ ਲੱਭ ਲਿਆ, ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂੜ ਮੁੱਖ ਲਾਵਾ, ਉਹਨਾਂ ਦੀ ਸੰਗਤ ਕੀਤੀ, ਧੂੜ ਮਿੱਟੀ ਮੱਥੇ ਲਾਉਣ ਦੀ ਗੱਲ ਨਹੀਂ, ਉਹਨਾਂ ਦੀ ਸੰਗਤ ਕੀਤੀ, ਨੇੜੇ ਰਹੇ ਸੰਗਤ ਕੀਤੀ, ਉਹਨਾਂ ਵੱਲ ਵੇਖ ਕੇ ਆਗੂਆਂ ਵੱਲ ਆਪਣੀ ਜ਼ਿੰਦਗੀ ਨੂੰ ਬਦਲ ਲਿਆ, ਰਿਸਪੈਕਟ ਮਿਲੀ ਉਹਨਾਂ ਨੂੰ, ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂੜ ਮੁੱਖ ਲਾਵਾ, ਅੱਗੇ ਗੁਰਸਿੱਖਾਂ ਕੀ ਘਾਲ ਥਾਏ ਪਈ, ਉਹ ਜਿਹਨੇ ਦਿਮਾਗ ਵਿੱਚ ਟਿਕਾਇਆ ਗਿਆਨ ਉਹਦੀ ਘਾਲਣਾ ਥਾਏ ਪੈ ਗਈ, ਗੁਰਸਿੱਖਾਂ ਕੀ ਘਾਲ ਥਾਏ ਜਿਨ ਹਰ ਨਾਮ ਧਿਆਵਾ, ਉਹ ਗਿਆਨ ਨੂੰ ਧਿਆਨ ਵਿੱਚ ਰੱਖ ਕੇ ਜ਼ਿੰਦਗੀ ਜਿਉਂਦਾ, ਅਕਲ ਵਾਲਾ ਬਣ ਕੇ ਜ਼ਿੰਦਗੀ ਜਿਉਂਦਾ, ਨਾਮ ਨੂੰ ਧਿਆ ਰਿਹਾ, ਉਹਦੀ ਘਾਲਣਾ ਥਾਏ ਪੈ ਗਈ, ਉਹਦੇ ਤੋਂ ਹੋਰ ਵੀ ਲਾਹਾ ਲੈਣ ਲੱਗ ਗਏ, ਜਿਹਨਾਂ ਨਾਨਕ ਸਤਿਗੁਰ ਜਿਨ ਨਾਨਕ ਸਤਿਗੁਰ ਪੂਜਿਆ ਉਹਨੇ ਸੱਚੇ ਗਿਆਨ ਨੂੰ ਪੂਜਿਆ ਸਮਝਿਆ ਤਿੰਨ ਹਰ ਪੂਜ ਉਹਨਾਂ ਦੀ ਰਿਸਪੈਕਟ ਦੁਨੀਆ ਕਰ ਜਿਨ੍ਹਾਂ ਨੇ ਜਿਨ੍ਹਾਂ ਦਾ ਥਾਨ ਦੇ ਸੁਰਤ ਗਿਆਨ ਦਿਮਾਗ ਖੁੱਲ ਗਿਆ ਜਿਹੜਾ ਇਹ ਉਹਦੀ ਗੱਲ ਹੈ ਉਹ ਸੁਰਤ ਚ ਬੈਠ ਗਿਆ ਗਿਆਨ ਦਿਮਾਗ ਚ ਬੈਠ ਗਿਆ ਜਿੱਥੇ ਜਿੱਥੇ ਬਹਿ ਗਿਆ ਜਿਹਦੇ ਜਿਹਦੇ ਸਿਰ ਤੇ ਬਹਿ ਗਿਆ ਉਹ ਸੁਹਾਵਣੇ ਹੋ ਗਏ ਉਹਨਾਂ ਦੇ ਜੀਵਨ ਸੋਹਣੇ ਹੋ ਗਏ ਫਿਰ ਆਪਣੇ ਆਪ ਹੀ ਅੰਦਰੋਂ ਨਿਕਲੇਗਾ ਜੇ ਮਹਾਰਾਜ ਹੁਣ ਅਸੀਂ ਜਦੋਂ ਆਹ ਗੁਰਬਾਣੀ ਨੂੰ ਏਦਾਂ ਸਮਝਦੇ ਹਾਂ ਫਿਰ ਵੇਖੀਦਾ ਬਈ ਸੱਚਾ ਗਿਆਨ ਕਿੰਨਾ ਜ਼ਰੂਰੀ ਹੈ ਆਲੇ ਦੁਆਲੇ ਤੋਂ ਅੱਜ ਦੀ ਘੜੀ ਚ ਵੇਖੋ ਅੱਜ ਕੋਰੋਨਾ ਵਾਇਰਸ ਤੋਂ ਬਚਣਾ ਤੇ ਸੱਚਾ ਗਿਆਨ ਕੀ ਹੈ ਅੱਜ ਚੰਗੀ ਗੱਲ ਕੀ ਹੈ ਸੋਸ਼ਲ ਡਿਸਟੈਂਸ ਰੱਖੋ ਇਹੀ ਕਹਿੰਦੇ ਹੱਥ ਧੋਵੋ ਬਾਹਰ ਨਾ ਨਿਕਲੋ ਇਹ ਸਹੀ ਗੱਲ ਹੈ ਨਾ ਸਾਡੇ ਬਿਮਾਰੀ ਵਾਸਤੇ ਸੱਚਾ ਗਿਆਨ ਕੀ ਹੈ ਇਹ ਹੈ ਸਿਹਤ ਦਾ ਧਿਆਨ ਰੱਖੋ ਸਿਹਤ ਲਈ ਸੱਚਾ ਗਿਆਨ ਬੱਚਿਆਂ ਨੂੰ ਪੜ੍ਹਾਓ ਲਿਖਾਓ ਇਹ ਬੱਚਿਆਂ ਲਈ ਚੰਗੀ ਗੱਲ ਚੰਗਾ ਗਿਆਨ ਮਤਲਬ ਭਲਾ ਇਹਦੇ ਨਾਲ ਹੁੰਦਾ ਮਹਾਰਾਜ ਨੇ ਦੱਸਿਆ ਅਕਲ ਹੀ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਕਿਰਪਾ ਕੀਤੀ
ਦਸ ਦਾਨਾ ਸਤਿਗੁਰ ਮੇਰਿਆ ਕਿਵੇਂ ਜ਼ਿੰਦਗੀ ਜਿਉਣੀ 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 ਸਤਿਗੁਰ ਕਿਵੇਂ ਜ਼ਿੰਦਗੀ ਜਿਉਣੀ ਦਸ ਦਾਨਾ ਸਤਿਗੁਰ ਦਸ ਦਾਨਾ ਸੱਚਿਆ ਬਾਦਸ਼ਾਹ ਕਿਵੇਂ ਜ਼ਿੰਦਗੀ ਜਿਉਣੀ ਦਸ ਦਾਨਾ ਸੱਚਿਆ ਬਾਦਸ਼ਾਹ ਜ਼ਿੰਦਗੀ ਜਿਉਣੀ ਦਸ ਦਾਨਾ ਸੱਚਿਆ ਬਾਦਸ਼ਾਹ ਕਿਵੇਂ ਜ਼ਿੰਦਗੀ ਜਿਉਣੀ ਦਸ ਦਾਨਾ ਸੱਚਿਆ ਪਾਤਸ਼ਾਹ ਕਿਵੇਂ ਜ਼ਿੰਦਗੀ ਜਿਉਣੀ ਸੱਚਿਆ ਪਾਤਸ਼ਾਹ ਜਿੰਦ ਬੀਜ ਆਉਣੀ ਸੱਸ ਦਾਦਾ ਸੱਜਿਆ ਪਾਪ ਸ਼ਾ ਕਿਵੇਂ ਜਿੰਦ ਆਉਣੀ ਦੱਸ ਦਾਦਾ ਸੱਜਿਆ ਪਾਪ ਸ਼ਾ ਕਿਵੇਂ ਜਿੰਦ
ਗਿਆਨ ਹੈ ਨਾ ਜਿਹੜਾ ਸਮਝ ਹੈ ਇਹਦੇ ਨਾਲ ਚੱਜ ਆ ਗਿਆ ਰਸ ਆ ਗਿਆ ਜ਼ਿੰਦਗੀ ਹੁਣ ਜਦੋਂ ਆਪਾਂ ਜਿੰਨੇ ਵੀ ਹੈ ਫੈਮਿਲੀ ਦੇ ਵਿੱਚ ਜੇ ਬੰਦੇ ਨੂੰ ਚੱਜ ਆ ਗਿਆ ਆਪਣੇ ਆਪ ਤੇ ਸੰਜਮ ਰੱਖਣ ਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨੂੰ ਰੱਜ ਕੇ ਨਿੰਦਦੇ ਹੈ ਸਾਰੇ ਪਰ ਹੈ ਆਟੋਮੈਟਿਕ ਇੱਕ ਐਨਰਜੀ ਹੈ ਹਰੇਕ ਚ ਹੁੰਦੀ ਹੈ ਹੋਵੇ ਨਾ ਤੇ ਦੁਨੀਆ ਅੱਗੇ ਨਹੀਂ ਵੱਧ ਸਕਦੀ ਇਹ ਰੇਸ ਹੈ ਰੇਸ ਬਿਨਾ ਤੇ ਗੱਡੀ ਕਿਸੇ ਕੰਮ ਦੀ ਨਹੀਂ ਫਿਊਲ ਹੈ ਫਿਊਲ ਬਿਨਾ ਗੱਡੀ ਕਿਸੇ ਕੰਮ ਦੀ ਨਹੀਂ ਰੇਸ ਤੋਂ ਬਿਨਾ ਗੱਡੀ ਚੱਲ ਨਹੀਂ ਸਕਦੀ ਪਰ ਸਟੀਅਰਿੰਗ ਸਹੀ ਹੋਵੇ ਇਹ ਪੰਜੇ ਚਾਹੀਦੇ ਹੈ ਲਿਮਿਟ ਵਿੱਚ ਪਾਣੀ ਵੱਧ ਪਾ ਦਿਓ ਤਾਂ ਵੀ ਦਰਖਤ ਮਰ ਜਾਂਦਾ ਘੱਟ ਪਾ ਦਿਓ ਤਾਂ ਵੀ ਮਰ ਜਾਂਦਾ ਐਨਰਜੀ ਹੋਣੀ ਸਪਿਰਿਟ ਹੋਣਾ ਇਹ ਚੀਜ਼ਾਂ ਜਿਹੜਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਮਾੜਾ ਨਹੀਂ ਹੈ ਪਰ ਜੇ ਸੰਜਮ ਚ ਰਵੇ ਬੰਦਾ ਤੇਰੀ ਸ਼ਰਨ ਤੇਰੇ ਪ੍ਰਵਾਸੇ ਜੇ ਤੇਰੇ ਗਿਆਨ ਦੀ ਸ਼ਰਨ ਵਿੱਚ ਰਵੇ ਗਿਆਨ ਦੀ ਸ਼ਰਨ ਚ ਰਵੇ ਪੰਚ ਦੁਸ਼ਟ ਲੈ ਜਿਵੇਂ ਆਪਾਂ ਕਿਹਾ ਜਿੱਥੇ ਜਾਏ ਵਹਿ ਮੇਰਾ ਕਿੱਥੇ ਬਹਿੰਦਾ ਭਲਾ ਸਤਿਗੁਰੂ ਸਿਰ ਤੇ ਸੁਰਤ ਚ ਇਹ ਸ਼ਬਦ ਵਿੱਚ ਪਹਿਲੀ ਪੰਕਤੀ ਜਿਸ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਸੱਚੇ ਗਿਆਨ ਵਾਲਾ ਬੰਦਾ ਵੱਡੇ ਤੋਂ ਵੱਡੇ ਦੁੱਖ ਚੱਲ ਜਾਂਦਾ ਤਵੀ ਤੇ ਤਵੀ ਦੁੱਖ ਦਿੱਤਾ ਮਹਾਰਾਜ ਕੰਡਿਆਂ ਨੇ ਦੁੱਖ ਦਿੱਤਾ ਦੇਗਾਂ ਨੇ ਦੁੱਖ ਦਿੱਤਾ ਬੱਚੇ ਸ਼ਹੀਦ ਹੋਏ ਦੁੱਖ ਦਿੱਤਾ ਘਰ ਬਾਰ ਛੱਡਤਾ ਦੁੱਖ ਦਿੱਤਾ ਕਿਉਂ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੁਰਤ ਬਹਿ ਗਿਆ ਨਾ ਹੁਣ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਹੋ ਗਿਆ ਫਿਰ ਫਿਰ ਪ੍ਰੋਬਲਮ ਕਿਵੇਂ ਆ ਜੂ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋਧੂ ਕੈਸਾ ਪਾਵੇ ਬੋਲ ਨਾ ਜਾਣਾ ਮਾਇਆ ਮਦ ਮਾਤਾ ਮਰਨਾ ਆਤਮਕ ਉਹ ਅੰਦਰੋਂ ਮਰਦਾ ਹੀ ਨਹੀਂ ਕਦੇ ਕਾਇਮ ਰਹਿੰਦਾ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਤੇਰੇ ਸੇਵਕ ਕੋ ਭੌ ਕਿਛ ਨਾਹੀ ਜਮ ਨਹੀਂ ਆਵੇ ਅਕਲ ਵਾਲਾ ਬੰਦਾ ਉਹਨੂੰ ਵਕਾਰਾਂ ਦਾ ਕੀ ਡਰ ਵੀ ਰਾਮ ਮੇਰੇ ਸਿਰ ਤੇ ਉਹਨੂੰ ਪਤਾ ਵੀ ਮੇਰੀ ਘਰ ਵਾਲੀ ਹੈਗੀ ਬਸ ਆਪਣੇ ਆਪ ਤੇ ਗੁੱਸਾ ਇੰਨਾ ਚਾਹੀਦਾ ਇਦੋਂ ਵੱਧ ਨਹੀਂ ਲੋੜ ਬਸ ਇੰਨਾ ਕਾਬੂ ਰੱਖੋ ਜਿੰਨੀ ਕੁ ਅੱਗ ਦੀ ਲੋੜ ਹੈ ਘਰ ਚ ਹੈਗੀ ਐ ਥੋੜਾ ਵੀ ਅੱਗ ਹੀ ਲੱਗੀ ਵੀ ਸਾਰੇ ਪਾਸੇ ਲੋਭ ਹੈ ਬੱਚਿਆਂ ਲਈ ਚਾਹੀਦਾ ਹਜ਼ਾਰ ਦੋ ਹਜ਼ਾਰ ਦਸ ਵੀਹ ਹਜ਼ਾਰ ਇੰਨਾ ਕਮਾਉਣਾ ਲੱਖ ਦੋ ਲੱਖ ਇੱਥੇ ਤੱਕ ਲਿਮਿਟ ਹੈ ਬਸ ਆ ਘਰ ਚਾਹੀਦਾ ਬਸ ਉਹ ਵੀ ਕੰਟਰੋਲ ਚ ਹੈ ਲੋਭ ਵੀ ਮੋਹ ਵੀ ਹੰਕਾਰ ਵੀ ਮਤਲਬ ਹਰ ਚੀਜ਼ ਕੌਨਫੀਡੈਂਸ ਤੇ ਚਾਹੀਦਾ ਪਰ ਪਾਗਲਾਂ ਵਾਂਗੂ ਐਵੇਂ ਹੰਕਾਰ ਨਾ ਕਰੀ ਫਿਰੀਏ ਜਿੰਨੀ ਚੀਜ਼ ਹੈਗੀ ਹੈ ਨਾਨਕ ਤੇ ਨਰ ਅਸਲ ਖਰ ਜੇ ਬਿਣ ਗੁਣ ਗਰਭ ਕਰੰਤ ਲੋੜ ਤੋਂ ਵੱਧ ਨਾ ਜਾਵੇ ਹੰਕਾਰ ਕਿਤੇ ਕਾਬੂ ਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਚੀਜ਼ਾਂ ਕਾਬੂ ਚ ਕੰਟਰੋਲ ਅੰਡਰ ਕੰਟਰੋਲ ਹੈ ਹੁਣ ਤੇਰੇ ਸੇਵਕ ਕੋ ਭੌ ਕੁਛ ਨਾਹੀਂ ਜਿਹਦਾ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਉਹ ਕਹਿੰਦਾ ਡਰ ਕਾਹਦਾ ਹੁਣ ਮੈਨੂੰ ਪਤਾ ਵੀ ਮੈਨੂੰ ਕਿੰਨਾ ਕੁ ਗੁੱਸਾ ਐਵੇਂ ਫਾਲਤੂ ਹਰ ਵੇਲੇ ਥੋੜਾ ਜਿਸ ਘਰ ਦੇ ਵਿੱਚ ਆਗੂ ਹੋਵੇ ਤੇ ਆਗੂ ਉਹ ਆਗੂ ਦੇ ਪੰਜਾਂ ਚੋਂ ਇੱਕ ਵੀ ਹਾਵੀ ਹੋਵੇ ਸਾਰੇ ਘਰ ਦਾ ਸੱਤਿਆਨਾਸ਼ ਕਰਕੇ ਰੱਖਦਾ ਬਾਕੀ ਦੇ ਹੁਣ ਮੰਨ ਲਓ ਘਰ ਦੀ ਗੱਲ ਛੱਡ ਦਿਓ ਸੰਸਥਾ ਹੈ ਇੱਕ ਤੇ ਜਿਹੜਾ ਉਹਨਾਂ ਦਾ ਮੁਖੀ ਹੈ ਬਾਬਾ ਹੈ ਸੰਤ ਹੈ ਪ੍ਰਚਾਰਕ ਹੈ ਉਹਨੂੰ ਕਾਮ ਦਾ ਰੋਗ ਹੋਵੇ ਚੇਲਿਆਂ ਲਈ ਤੇ ਵਿਪਤਾ ਛਿੜਕੀ ਅਗਲਾ ਸਵਾਲ ਪੁੱਛਦਾ ਵੀ ਆਹ ਕਿੱਧਰ ਵੜਕੀ ਅੰਦਰ ਇਹ ਕੀ ਕਰਨਾ ਜੀ ਮਰ ਗਏ ਕਿ ਨਹੀਂ ਮੈਂ ਉੱਥੋਂ ਰਾੜਾ ਸਾਹਿਬ ਤੋਂ ਆਇਆ ਉੱਥੇ ਤੇ ਚਲੋ ਮੈਂ ਜਿਹਨਾਂ ਕੋਲ ਉਹਨਾਂ ਨੂੰ ਮੈਂ ਵੇਖਿਆ ਸੀ ਬੜਾ ਵਧੀਆ ਉਹਨਾਂ ਦਾ ਸਿਸਟਮ ਸੀ ਜੀਵਨ ਵਾਲੇ ਫਿਰ ਮੈਂ ਫਸ ਗਿਆ ਇੱਥੇ ਚਲੋ ਮੈਂ ਹੁਣ ਨਾਂ ਨਹੀਂ ਲੈਂਦਾ ਉਹ ਤੇ ਲੈਂਦੇ ਆ ਬਕਵਾਸ ਤੇ ਬਥੇਰੀ ਕਰਦੇ ਚਲੋ ਮੈਂ ਨਹੀਂ ਕਹਿੰਦਾ ਤੇ ਮੈਂ ਵੇਖਿਆ ਹੁਣ ਬੀਬੀਆਂ ਗੱਡੀ ਚ ਬਣਿਆ ਮਾੜੀ ਗੱਲ ਨਹੀਂ ਸੀ ਪਰ ਬਗਾਨੀਆਂ ਸੀ ਉਦੋਂ ਪ੍ਰੋਬਲਮ ਸੀ ਇੱਕ ਵਾਰ ਮੈਂ ਇੱਧਰ ਹਰਿਆਣੇ ਜਿਹਨਾਂ ਨੇ ਬਣਾਇਆ ਡੇਰਾ ਤੇ ਮੈਂ ਰੋਟੀ ਰਾਟੀ ਖਵਾਉਣੀ ਹੈ ਨਾ ਮੈਂ ਗਿਆ ਥੱਲੇ ਆਖੇ ਬਾਬਾ ਜੀ ਬਿਮਾਰ ਨੇ ਉਦੋਂ ਪੱਥਰੀ ਪੁੱਥਰੀ ਦਾ ਪਤਾ ਨਹੀਂ ਕਾਹਦਾ ਦਰਦ ਜਿਹਾ ਹੁੰਦਾ ਸੀ ਉੱਤੋਂ ਮੈਂ ਥੱਲੇ ਭੋਰਾ ਜਿਹਾ ਬਣਾਇਆ ਸੀ ਉਹਦੇ 'ਚ ਵੜ ਗਿਆ ਤੇ ਮੈਂ ਥੱਲੇ ਗਿਆ ਤੇ ਉਹ ਇੱਕ ਪੈਰ ਲੱਤ ਇੱਕ ਦੀ ਗੋਦੀ 'ਚ ਲੱਤ ਇੱਕ ਦੀ ਇੱਧਰਲੀ ਲੱਤ ਇੱਕ ਦੇ ਹੱਥ ਹੈ ਤੇ ਇੱਕ ਸਿਰ ਐ ਮੈਂ ਵੇਖਾਂ ਆਖੇ ਬਾਬਾ ਜੀ ਢਿੱਲੇ ਨੇ ਮੈਂ ਕਿਹਾ ਢਿੱਲਿਆਂ ਵਾਲਾ ਲੱਛਣ ਤੇ ਲੱਗਦੇ ਤੇ ਸੱਚੀ ਮੈਂ ਪਹਿਲੀ ਵਾਰੀ ਜ਼ਿੰਦਗੀ 'ਚ ਮੇਰੀ ਜੇਬ 'ਚ ਉਦਣ ਪੈਸਾ ਨਹੀਂ ਸੀ ਮੈਂ ਉਹਨਾਂ ਦੇ ਪਰਸ ਵਿੱਚੋਂ ਉਦੋਂ 50 ਰੁਪਈਏ ਕੱਢ ਕੇ ਤੇ ਆਪਣੇ ਘਰ ਆ ਗਿਆ ਮੈਂ ਕਿਹਾ ਯਾਰੇ ਤੇ ਨਾਲੇ ਮਰਨਗੇ ਨਾਲੇ ਮਰਨਗੇ ਲੋਭੀ ਹੋਵੇ ਬੰਦਾ ਉਹਨੇ ਰਾਹ ਦੇ ਵਿੱਚ ਇਹ ਥੋੜਾ ਕਹਿਣਾ ਵੀ ਤੈਨੂੰ ਅਸੀਂ ਕੁਛ ਖਵਾ ਦਈਏ ਉਹ ਲੋਭੀ ਹੋਇਆ ਉਹਦੇ ਸਾਰਿਆਂ ਦਾ ਸੱਤਿਆਨਾਸ਼ ਮਾਰ ਕੇ ਰੱਖ ਉਹਨੇ ਐਂ ਥੋੜਾ ਕਹਿ ਦੇਣਾ ਵੀ ਤੈਨੂੰ ਭੁੱਖ ਲੱਗੀ ਹੈ ਤੇ ਚਾਹ ਹੀ ਪਿਆ ਦਿਆਂ ਮੈਂ ਢਾਬੇ ਤੇ ਖੜਾ ਕੇ ਉਹਨੂੰ ਪਤਾ ਵੀ 20 ਰੁਪਈਏ ਲੱਗ ਜਾਣਗੇ ਬੇੜਾ ਗਰਕ ਹੋ ਜਾਣਾ ਘਰ ਚ ਹੋਇਆ ਕਾਮ ਵਾਲਾ ਕ੍ਰੋਧ ਵਾਲਾ ਹੁਣ ਗੁੱਸੇ ਵਾਲਾ ਹੋਇਆ ਜੇ ਸਵੇਰੇ ਵੀ ਮਾਂ ਭੈਣ ਦੀਆਂ ਗਾਲਾਂ ਦੁਪਹਿਰੇ ਵੀ ਰਾਤ ਵੀ ਫਿਰ ਤੇ ਬੰਦਾ ਪਰੇਸ਼ਾਨ ਹੋ ਜਾਂਦਾ ਵੀ ਸੁੱਤੇ ਆ ਪਹਿਲੇ ਲੱਤ ਵੱਜੀ ਦਾ ਹੀ ਪਤਾ ਲੱਗਦਾ ਵੀ ਆਹ ਮਾਰੀ ਲੱਤ ਮਤਲਬ ਸੱਚੀ ਯਾਰ ਤੇ ਕਿੰਨਾ ਬੰਦਾ ਪਰੇਸ਼ਾਨ ਰਹਿੰਦਾ ਮੰਨ ਲਓ ਕਿੰਨੀ ਕਿੰਨਾ ਪਰੇਸ਼ਾਨ ਰਹੂ ਫਿਰ ਬੰਦਾ ਇਹੋ ਜਿਹੇ ਬੰਦਾ ਜੇ ਘਰ ਚ ਹੋਵੇ ਬੰਦਾ ਘਰ ਦਾ ਮੁਖੀ ਹੋਵੇ ਤੇ ਕਾਮੀ ਹੋਵੇ ਕ੍ਰੋਧੀ ਹੋਵੇ ਹਰ ਚੜਿਆ ਹੀ ਰਵੇ ਜਦੋਂ ਮਰਜ਼ੀ ਛੇੜ ਲਓ ਚੜਿਆ ਹੀ ਰਹਿੰਦਾ ਕਾਮੀ ਹੋਇਆ ਤਾਂ ਬੇੜਾ ਬਹਾਦੂ ਟੱਬਰ ਸਾਰਾ ਸੱਤਿਆਨਾਸ ਹੋ ਗਿਆ ਖਿਲਰ ਗਿਆ ਨਾ ਸਾਰਾ ਕੁਛ ਜੇ ਲੋਭੀ ਹੋਇਆ ਤੇ ਉਹਨੇ ਪੰਜੀ ਖਰਚਣੀ ਨਹੀਂ ਭੁੱਖੇ ਮਰਾਂਗੇ ਤੇ ਜੇ ਮੋਹ ਚ ਫਸਿਆ ਹੋਇਆ ਸਾਰੀ ਜ਼ਿੰਦਗੀ ਕਰਦੇ ਰਹੋ ਮੁੜ ਕੇ ਆਪਣੇ ਪੁੱਤ ਨੂੰ ਦੇ ਕੇ ਪੱਗ ਤੁਰਦਾ ਲੱਗੂ ਅੱਖੋ ਸਤਨਾਮ ਜੇ ਮੋਹ ਚ ਫਸਿਆ ਹੋਇਆ ਤਾਂ ਮਾਰ ਦੂ ਮਤਲਬ ਸੱਤਿਆਨਾਸ਼ ਹੀ ਕਰਨਾ ਉਹਨੇ ਜੇ ਕਿਸੇ ਡੇਰੇ ਦਾ ਹੀ ਹੋਇਆ ਬੰਦਾ ਤੇ ਹੰਕਾਰੀ ਹੋਇਆ ਉਹ ਤੇ ਫਿਰ ਸਾਨੂੰ ਪਤਾ ਹੀ ਹੈ ਵੀ ਤੇ ਸਿਰੇ ਹੀ ਹੁੰਦਾ ਕੰਮ ਮਤਲਬ ਇਹ ਪੰਜਾਂ ਨੂੰ ਜੇ ਆਊਟ ਆਫ ਕੰਟਰੋਲ ਹੋ ਗਏ ਤੇ ਕਹਿੰਦੇ ਬੰਦਾ ਪਸ਼ੂ ਬਣ ਜਾਂਦਾ ਪਰ ਕਹਿੰਦੇ ਜੇ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਜੇ ਸੁਰਤ ਚ ਬੈਠਾ ਸੱਚਾ ਗਿਆਨ ਫਿਰ ਕਿੱਥੇ ਇਹ ਇਹ ਅਕਲ ਵਾਲੇ ਬੰਦੇ ਜਿਹੜੇ ਨੇ ਨਾ ਉਹ ਫਿਰ ਆਪਣੇ ਹਰ ਚੀਜ਼ ਨੂੰ ਸੰਜਮ ਵਿੱਚ ਰੱਖਦੇ ਨੇ ਉਹਨਾਂ ਨੂੰ ਪਤਾ ਮੇਰਾ ਪਰਿਵਾਰ ਹੈ ਬੱਚੇ ਨੇ ਫਿਰ ਦਬਾਉਂਦੇ ਨਹੀਂ ਆਟੋਮੈਟਿਕਲੀ ਇੱਦਾਂ ਦੇ ਹੁੰਦੇ ਨੇ ਜਿਸ ਕਹੀਏ ਨਾ ਵੀ ਦਬਾਉਣ ਨਾਲ ਇਹ ਚੀਜ਼ਾਂ ਨੂੰ ਤੁਸੀਂ ਕਾਮ ਕ੍ਰੋਧ ਲੋਭ ਨੂੰ ਦਬਾ ਲਓਗੇ ਇਹ ਦਬਦੇ ਦੁਬਦੇ ਨਹੀਂ ਹੁੰਦੇ ਇਹਨਾਂ ਨੂੰ ਨਾ ਰੇਸ ਹੈ ਇਹਦੇ ਸਟੇਅਰਿੰਗ ਸਹੀ ਕਰਨਾ ਪੈਣਾ ਰੇਸ ਤੇ ਆਉਣੀ ਆਉਣੀ ਹੈ ਇਹ ਤੋਂ ਬਚ ਨਹੀਂ ਸਕਦੇ ਪਰ ਸਟੇਅਰਿੰਗ ਸਹੀ ਕਰਨਾ ਪੈਣਾ
ਇਹਦੇ ਉਬਾਲਾ ਬਚਣਾ ਹੈ।
ਜੇ ਅੰਦਰ ਲੋਭ ਹੋਇਆ ਉਹਨੂੰ ਲੁਕੋਵੋਗੇ ਕਿੱਦਾਂ? ਈਗੋ ਹੰਕਾਰ ਹੋਇਆ ਉਹਨੇ ਪ੍ਰਗਟ ਹੋਣਾ ਹੀ ਹੋਣਾ ਜੋ ਮਰਜ਼ੀ ਗੱਲ। ਕਹਿੰਦੇ ਦੋਸਤ ਸੀ ਦੋ, ਇੱਕ ਦੋਸਤ ਦੇ ਘਰੇ ਦੂਜਾ ਦੋਸਤ ਬੜੇ ਸਾਲਾਂ ਬਾਅਦ ਮਿਲਣ ਆਇਆ ਤੇ ਕਹਿੰਦਾ ਯਾਰ ਰਾਤ ਰਹਿ ਮੇਰੇ ਕੋਲ, ਪੰਗਾ ਇਹ ਆ ਵੀ ਮੈਂ ਜਾਣਾ ਕਿਤੇ ਤੇ ਅੱਜ ਮੈਂ ਤਿੰਨ ਥਾਵਾਂ ਤੇ ਜਾਣਾ ਮੈਂ ਤੇ ਪੰਗਾ ਇਹ ਆ ਵੀ ਹੁਣ ਤੂੰ ਆ ਗਿਆ, ਪਰ ਇੱਦਾਂ ਕਰਦੇ ਆ ਵੀ ਤੂੰ ਮੈਂ ਨਾਲ ਹੀ ਚੱਲ ਮੇਰੇ, ਪਰ ਆਪਾਂ ਇਕੱਠੇ ਰਹਿ ਲਾਂਗੇ, ਰਾਤ ਚਿਰਾਂ ਬਾਅਦ ਮਿਲੇ ਆ, ਚਲੋ ਉਹ ਇਕੱਠੇ ਗੱਲਾਂ ਬਾਤਾਂ ਕਰਦੇ ਰਹੇ ਤੇ ਕਹਿੰਦੇ ਚੱਲਦੇ ਆ ਫਿਰ। ਹੁਣ ਕੱਪੜੇ ਉਹਦੇ ਵਾਲੇ ਹੀ ਭੈੜੇ ਪਾਏ ਹੋਏ ਸੀ ਜਿਹੜਾ ਦੋਸਤ ਮਿਲਣ ਆਇਆ ਸੀ, ਉਹਨੇ ਕਿਹਾ ਵੀ ਐਂ ਕਰ ਤੈਨੂੰ ਮੈਂ ਕੱਪੜੇ ਦੇ ਦੇਣਾ, ਮੇਰੇ ਨਾਲ ਹੀ ਇਕੱਠੀ ਚੱਲਦੇ ਆ। ਉਹ ਆਪਣੇ ਘਰ ਗਿਆ, ਅਲਮਾਰੀ ਚੋਂ ਉਹ ਸੂਟ ਕੱਢ ਲਿਆਇਆ ਜਿਹਨੂੰ ਪਾਉਣ ਦੀ ਆਪ ਵੀ ਹਿੰਮਤ ਨਹੀਂ ਸੀ ਕਰ ਰਿਹਾ, ਬਹੁਤਾ ਹੀ ਵਧੀਆ ਸੀ, ਗਿਫਟ ਮਿਲਿਆ ਸੀ ਮਹਿੰਗਾ ਬਹੁਤ, ਉਹ ਕੱਪੜੇ ਉਹਦੇ ਪਵਾ ਦਿੱਤੇ। ਉਦੋਂ ਤੇ ਪਵਾ ਦਿੱਤੇ ਦੋਸਤ ਨੂੰ, ਬਾਅਦ ਚ ਵੇਖੀ ਯਾਰ ਇਹਦੇ ਵਾਲਾ ਹੀ ਸੋਹਣਾ ਲੱਗਣ ਲੱਗ ਪਿਆ, ਮੈਂ ਤਾਂ ਫਿੱਕਾ ਹੀ ਪਾਤਾ ਇਹਨੇ। ਹੁਣ ਈਗੋ ਹੰਕਾਰ ਹੈ ਅੰਦਰ, ਸੱਟ ਕਾਹਦੇ ਤੇ ਵੱਜਦੀ ਹੈ? ਹੰਕਾਰ ਤੇ। ਹੁਣ ਇਹ ਦੱਬਿਆਂ ਦੱਬ ਜੂ, ਜੋ ਪਾਵੇ ਭਾਂਡੇ ਵਿੱਚ ਵਸਤ ਸਾਰ, ਜਿਹੜੀਆਂ ਵਸਤੂਆਂ ਵਿੱਚ ਪਾਈਆਂ ਨਾ, ਜੇ ਕੂਕਰ ਚ ਭਿੰਡੀਆਂ ਬਣਨਗੀਆਂ ਤੋਤਰ ਬਣੂ ਉੱਥੇ ਛੋਲੇ ਤੇ ਸਮੈਲ ਉਦਾਂ ਦੀ ਹੈ, ਜਿਹਦੇ ਮੁਰਗਾ ਰਿਜੂ ਉਹਦੇ ਵੱਖਰੀ ਸਮੈਲ ਹੋ, ਜਿਹਦੇ ਜੋ ਬਣਨਾ ਉਹਦੀ ਉਹਦੀ ਮਹਿਕ ਵੱਖਰੀ ਹੈ, ਸਮੈਲ ਵੱਖਰੀ ਹੈ, ਉਹਦੇ ਬਾਹਰ ਆਉ ਦਬੂ ਦਬਜੂ ਲੱਖ ਪਰਫਿਊਮ ਮਾਰੀ ਚੱਲ, ਭਾਵੇਂ ਮਾੜੀ ਹੈ ਭਾਵੇਂ ਚੰਗੀ ਹੈ, ਤਾਂ ਬਾਹਰ ਆਓ। ਅੱਛਾ ਹੋਇਆ ਇਹ ਵੀ ਉਹ ਚਲੇ ਗਏ, ਹੁਣ ਹੁਣ ਵੇਖਦਾ ਵੀ ਜੱਚਦਾ ਮੇਰੇ ਤੋਂ ਵੱਧ ਹੈ। ਜਿਹੜੇ ਘਰੇ ਪਹਿਲਾਂ ਘਰ ਦਰਵਾਜ਼ਾ ਖੜਕਾਇਆ, ਹਾਂ ਬਈ, ਉਹਨਾਂ ਨੇ ਵੇਖਿਆ ਵੀ ਉਹਦੇ ਕੱਪੜੇ ਵੀ, ਵਾਹ ਬਈ ਆਹ ਕੌਣ ਹੈ, ਉਹਨਾਂ ਨੇ ਉਹਨੂੰ ਘੱਟ ਗੱਲ ਉਹਦੇ ਉਹਨੂੰ ਵੇਖ ਕੇ ਇਹਨੇ ਵੇਖਿਆ ਵੀ ਆਹ ਤੇ ਮੈਂ ਪੰਗਾ ਹੀ ਲੈ ਲਿਆ ਇਹਨੂੰ ਕੱਪੜੇ ਪਵਾ ਕੇ, ਵੀ ਇਹਦੇ ਕੰਨੀ ਸਾਰੇ ਵੇਖੀ ਜਾਂਦੇ ਨੇ। ਕਹਿੰਦਾ ਹਾਂ ਮੈਂ ਠੀਕ ਠਾਕ ਹਾਂ, ਇਹ ਮੇਰਾ ਦੋਸਤ ਹੈ, ਬੜੇ ਚਿਰ ਬਾਅਦ ਮਿਲਣ ਆਇਆ, ਕੱਪੜੇ ਮੇਰੇ ਹੀ ਨੇ। ਬੋਲਿਆ ਗਿਆ ਉਹ ਨਾਲ ਵਾਲਾ ਵੇਖੇ ਵੀ ਇਹ ਤਾਂ ਗੱਲ ਹੀ ਨਹੀਂ ਪੁੱਛੀ ਵੀ ਕੱਪੜੇ ਕਿਹਦੇ ਨੇ, ਹਨਾ ਤੂੰ ਸੱਚੀ ਬੋਲ ਗਿਆ ਮੇਰੇ ਨੇ ਕੱਪੜੇ। ਉਹ ਚਲੋ ਨਵੇੜੀ ਗੱਲ, ਉੱਥੋਂ ਉਹ ਬਾਹਰ ਨਿਕਲੇ, ਉਹਦਾ ਦੋਸਤ ਕਹਿੰਦਾ ਮੈਂ ਨੀ ਯਾਰ ਤੇਰੇ ਨਾਲ, ਤੂੰ ਤਾਂ ਮੇਰਾ ਜਲੂਸ ਕੱਢਤਾ। ਕਹਿੰਦਾ ਮੇਰੇ ਤੋਂ ਗਲਤੀ ਹੋ ਗਈ, ਪਰ ਮੇਰੇ ਤੋਂ ਰਿਹਾ ਹੀ ਨਹੀਂ ਗਿਆ, ਵੀ ਬਸ ਇੱਕ ਵਾਰੀ ਮਾਫ਼ ਕਰਦੇ, ਅਗਲੇ ਘਰੇ ਚੱਲਦੇ। ਅਗਲੇ ਘਰੇ ਗਏ, ਉਹ ਫੇਰ ਉਹਦੀ ਗੱਲ ਨਹੀਂ ਵੇਖੀ ਜਾਣ, ਇਹ ਸੋਚਦਾ ਮਨਾ ਤੂੰ ਪੰਗਾ ਹੀ ਪਾ ਲਿਆ ਇਹਨੂੰ ਕੱਪੜੇ ਪਵਾ, ਵੀ ਜ਼ਿਆਦਾ ਫੱਬਦਾ ਮੇਰੀ ਤੇ ਟੋਰ ਹੀ ਗਾਲ ਕੇ ਰੱਖਤੀ, ਏਦਾਂ ਹੀ ਕਹਿੰਦਾ। ਹੁਣ ਅਗਲੇ ਦਿਨ ਉਹ ਹਾਂਜੀ ਬੜਾ ਦੋਸਤ ਵਧੀਆ ਕੱਪੜੇ, ਇਹ ਆਪਣਾ ਪੁਰਾਣਾ ਦੋਸਤ ਹੈ ਮੇਰਾ, ਚਿਰ ਬਾਅਦ ਮਿਲਣ ਆਇਆ ਤੇ ਕੱਪੜਿਆਂ ਦੀ ਜਿਹੜੀ ਗੱਲ ਹੈ ਉਹ ਇਹਦੇ ਹੀ ਨਹੀਂ। ਉਹ ਕਹਿੰਦੇ ਵੀ ਇਹਦਾ ਮਤਲਬ ਦਾਲ ਵਿੱਚ ਕੁਛ ਕਾਲਾ ਹੈ, ਇਹ ਹੁਣ ਵੀ ਕੱਪੜੇ ਇਹਦੇ ਹੀ ਨੇ। ਉਹ ਫਿਰ ਫਸ ਗਿਆ, ਉਹ ਫਿਰ ਬਾਹਰ ਕਹਿੰਦੇ ਤੂੰ ਫਿਰ ਕਹਿਤਾ। ਕਹਿੰਦਾ ਯਾਰ ਇੱਕ ਵਾਰੀ ਮਾਫ਼ ਕਰ ਦੇ ਮੇਰੇ ਤੋਂ ਰਿਹਾ ਹੀ ਗਿਆ। ਤੀਜੇ ਘਰੇ ਫੇਰ ਚਲੇ ਗਏ, ਉਹ ਕਹਿੰਦੇ ਹਾਂਜੀ ਕਿਵੇਂ ਹੈ? ਕਹਿੰਦਾ ਮੇਰਾ ਉਹਦੇ ਲਈ ਫਿਰ, ਕਹਿੰਦਾ ਮੇਰੀ ਗੱਲ ਸੁਣੋ, ਆਪਾਂ ਕੱਪੜਿਆਂ ਦੀ ਗੱਲ ਨੀ ਕਰਨੀ, ਭਾਵੇਂ ਇਹਦੇ ਨੇ ਭਾਵੇਂ ਮੇਰੇ ਨੇ, ਮਤਲਬ ਉਹ ਤਾਂ ਰਿਹਾ ਫੇਰ ਨਹੀਂ ਰਿਹਾ। ਕੁਛ ਚੀਜ਼ਾਂ ਨਾ ਦਬਦੀਆਂ ਨਹੀਂ ਹੁੰਦੀਆਂ, ਦਬਣੀਆਂ ਨਹੀਂ, ਜੋ ਮਰਜ਼ੀ ਕਰ ਲਾ। ਇਹ ਜਿਹੜਾ ਨਾ ਇਹ ਇਹ ਚੀਜ਼ਾਂ ਬੰਦੇ ਦੇ ਅੰਦਰ ਹੀ ਹੁੰਦੀਆਂ, ਅੰਦਰ ਹੀ ਰਹਿੰਦੀਆਂ। ਇਹ ਤੇ ਜਿੰਨਾ ਚਿਰ ਨਾ ਗਿਆਨ ਦਾ ਖੁਰਪਾ ਚਲਾ ਕੇ ਉਹ ਉਹਨੂੰ ਉਹਨੂੰ ਸਹੀ ਨਹੀਂ ਨਾ ਕਰਦੇ ਅਸੀਂ, ਉਹਨਾਂ ਚਿਰ ਠੀਕ ਨਹੀਂ ਹੋਣਾ। ਇਹ ਤੇ ਆਪਣੇ ਆਪ ਜਿੰਨਾ ਚਿਰ ਮੋੜਦੇ ਨਹੀਂ ਇਹਨੂੰ ਸਹੀ ਮੋੜ, ਉਹਨਾਂ ਚਿਰ ਨਹੀਂ ਇਹ ਗੱਲ ਬਣ ਸਕਣੀ। ਇਹਦੇ ਤੇ ਏਦਾਂ ਕਾਬੂ ਨਹੀਂ ਪੈਣਾ, ਦੱਬਿਆ ਨਹੀਂ ਜਾਣਾ। ਤਾਂ ਕਰਕੇ ਜਿਨ੍ਹਾਂ ਦੇ ਸਿਰ ਤੇ ਇਹ ਸੱਚਾ ਗਿਆਨ ਹੈ, ਸੁਰਤ ਦੇ ਵਿੱਚ ਜਿੱਥੇ ਜਾਇਬ ਹੈ, ਜਿਨ੍ਹਾਂ ਨੇ ਭਾ ਲਿਆ, ਫਿਰ ਉਹ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਦੇ ਰਹੇ, ਤੇਰੇ ਸੇਵਕ ਕੋ ਕਉ ਭਉ ਕਿਸ਼ਨਾ। ਸੰਤ ਚੋਲੇ ਵਾਲਾ ਨਹੀਂ, ਮਤਲਬ ਉਹ ਜਿਹੜਾ ਗੁਰਮੁਖ, ਜਿਹੜਾ ਸਮਝਿਆ, ਜਿਹਦੀ ਸੁਰਤ ਚ ਟਿਕਾਇਆ, ਜਿਹਨੇ ਸਿਰ ਤੇ ਪਾਇਆ ਗਿਆਨ, ਜਿਹਨੇ ਮਰਜ਼ੀ ਹੈ ਨਾ। ਕਈ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੇ ਸਿਰ ਤੇ ਰੱਖ ਦੇਣਗੇ ਵੀ ਬੇਟਾ ਤੂੰ ਲੈ ਕੇ, ਉਹ ਕਵੇ ਮੈਂ ਨੀ ਕਿ ਨਹੀਂ ਨਹੀਂ ਤੂੰ ਤੈਨੂੰ ਹੀ, ਪਰ ਗੁਰਬਾਣੀ ਦਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਾਂ ਰੱਖਤਾ, ਪਰ ਵਿਚਲਾ ਜਿਹੜਾ ਗਿਆਨ ਹੈ ਉਹ ਤਾਂ ਟਿਕੂ ਜੇ ਅਸੀਂ ਟਿਕਾਉਣਾ
ਚਾਹਵਾਂਗੇ ਤਾਂ ਟਿਕੂ।
ਅਗਲੀ ਪੰਕਤੀ ਕੀ ਹੈ?
ਜੋ ਤੇਰੇ ਰੰਗ ਰਾਤੇ ਸਵਾਮੀ ਇਨਕਾ ਜਨਮ ਮਰਨ ਦੁੱਖ ਨਾਸਾ, ਤੇਰੀ ਬਖਸ਼ ਨਾ ਮੇਟੇ ਕੋਈ ਸਤਿਗੁਰ ਕਾ ਦਿਲਾਸਾ।
ਇਹਦੇ ਇਹ ਦਿਲਾਸਾ ਹੈ ਸੱਚੇ ਗਿਆਨ ਵੱਲੋਂ, ਜਿਹਨੂੰ ਤੇਰੀ ਸ਼ਰਨ ਵਿੱਚ ਪਿਆ ਜਿਹੜਾ ਉਹਨੂੰ ਕੋਈ ਡਰ ਭੋ ਨਹੀਂ, ਉਹ ਕਦੇ ਤੇਰੇ ਰੰਗ ਵਿੱਚ ਰੰਗਿਆ ਜਿਹੜਾ ਜਿਹੜਾ ਗਿਆਨ ਦੇ ਰੰਗ ਵਿੱਚ ਰੰਗਿਆ, ਤੇ ਸਤਿਗੁਰੂ ਵੱਲੋਂ ਐਸਾ ਦਿਲਾਸਾ ਮਿਲਦਾ ਕੋਈ ਭੋ ਡਰ ਨਹੀਂ ਲੱਗਦਾ। ਉਹ ਬਖਸ਼ਿਸ਼ ਐਸੀ ਹੈ ਜਿਹੜੀ ਕੋਈ ਮੇਟ ਨਹੀਂ ਸਕਦਾ, ਖੋ ਨਹੀਂ ਸਕਦਾ। ਹਾਂ,
ਨਾਮ ਤੇ ਹਯਨ ਸੁਖ ਫਲ ਪਾਇਨ ਆਠ ਪਹਿਰੇ ਅਰਧੇ।
ਨਾਮ ਧਿਆਨ ਸੁਖ ਫਲ ਪਾਇਨ ਆਠ ਪਹਿਰ ਅਰਧੇ। ਗਿਆਨ ਨੂੰ ਧਿਆਨ ਚ ਰੱਖਦੇ ਆ ਹਰ ਹਰ ਵੇਲੇ, ਅੱਠੇ ਪਹਿਰ ਚੇਤਾ ਰੱਖਦੇ ਆ, ਤੇਰੀ ਸ਼ਰਨ ਤੇਰੇ ਪਰਵਾਸੇ, ਸੱਚ ਦੇ ਗਿਆਨ ਦੇ ਰਾਹ ਤੇ ਤੁਰ ਕੇ ਪੰਜ ਦੁਸ਼ਟ ਲੈ ਸਾਧੇ। ਇਹ ਪੰਜ ਦੁਸ਼ਟ ਸਾਧੇ ਗਏ, ਮਤਲਬ ਗੱਡੀ ਹੁਣ ਕੰਟਰੋਲ ਚ ਚੱਲਦੀ ਹੈ, ਮਰਜ਼ੀ ਨਾਲ ਥੋੜਾ ਐਵੇਂ ਕਾਬੂ ਚ ਆ ਜਾ। ਤੇ ਹੁਣ ਡਿਮਾਂਡ ਕਾਹਦੀ ਹੈ? ਪੰਜ ਦੁਸ਼ਟ ਲੈ ਸਾਧੇ ਅੱਗੇ।
ਗਿਆਨ ਧਿਆਨ ਕਿਛ ਕਰਮ ਨਾ ਜਾਣਾ,
ਲੋੜ ਕਿਹਦੀ ਸਿਰ ਤੇ ਕਿਹਨੂੰ ਪਾਉਣਾ? ਗਿਆਨ ਨੂੰ, ਸਤਿਗੁਰੂ ਨੂੰ। ਤੇ ਇੱਥੇ ਹੁਣ ਅਖੀਰ ਚ ਬੇਨਤੀ ਕਾਹਦੀ ਕੀਤੀ ਜਾ ਰਹੀ ਹੈ ਵੀ ਮੈਨੂੰ ਲੋੜ ਕਿਹਦੀ ਹੈ?
ਸੱਚੇ ਗਿਆਨ।
ਗਿਆਨ ਧਿਆਨ ਕਿਛ ਕੰਮ ਮੈਨੂੰ ਇਹ ਆਉਂਦੇ ਨਹੀਂ ਕਰਨੇ, ਜੋ ਸਮਝਦਾਰ ਕਰਦੇ ਆ ਸਿਰ ਤੇ, ਜਿਨ੍ਹਾਂ ਦੇ ਗਿਆਨ ਬੈਠਾ, ਜਿਵੇਂ ਉਹਨਾਂ ਦਾ ਥਾਨ ਸੁਹਾਵਾ ਹੁੰਦਾ, ਮੇਰਾ ਤੇ ਬੇਟਾ ਬੈਠਾ ਪਿਆ, ਮੇਰੇ ਤੇ ਕਿਰਪਾ ਕਰਕੇ ਆ ਆ ਜਿਹੜੀਆਂ ਬਖਸ਼ਿਸ਼ਾਂ ਪਿੱਛੇ ਦੱਸੀਆਂ ਵੀ ਸੱਚੇ ਗਿਆਨ ਵਾਲਾ ਪੰਜਾਂ ਨੂੰ ਸਾਧ ਲੈਂਦਾ, ਤੂੰ ਜੰਮ ਨੇੜੇ ਨਹੀਂ ਆਉਂਦੇ, ਮੇਰੇ ਤੇ ਕਿਰਪਾ ਕਰਕੇ ਆ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ, ਮੈਂ ਜਾਣਦਾ ਨੀ ਕਿੱਡਾ ਕੁ ਵੱਡਾ ਤੂੰ, ਸਭ ਤੇ ਵੱਡਾ ਸਤਿਗੁਰ। ਸਭ ਤੋਂ ਵੱਡਾ ਕੌਣ ਹੈ? ਸਤਿਗੁਰ, ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਉਹ ਸਤਿਗੁਰ ਵੱਡਾ ਹੈ, ਸੱਚਾ ਗਿਆਨ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰੱਖੀ, ਜਿਨ੍ਹੇ ਮੇਰੀ ਪੈਜ ਰੱਖੀ, ਲਾਜ ਰੱਖੀ, ਇੱਜ਼ਤ ਰੱਖੀ, ਮੇਰਾ ਬਚਾਅ ਹੋ ਗਿਆ। ਸਤਿਗੁਰ ਸਭ ਸੱਚਾ ਗਿਆਨ ਹੈ ਜਿਹੜਾ ਉਹ ਸਭ ਤੋਂ ਵੱਡਾ ਹੈ। ਇਹ 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 ਰਾਹ ਗੁਰੂ ਪਾਤਸ਼ਾਹ ਦੱਸਦੇ, ਕਮਾਲ ਦੀ ਗੱਲ। ਜੇ ਸੱਚਾ ਗਿਆਨ ਸੁਰਤ ਵਿੱਚ ਬੈਠੇ ਤੇ ਥਾਨ ਪਵਿੱਤਰ ਹੋਵੇ, ਪਵਿੱਤਰ ਹੋਣਾ, ਅੰਮ੍ਰਿਤ ਬਾਣੀ ਅੰਮ੍ਰਿਤ ਗਿਆਨ ਨੂੰ ਸੁਣ ਕੇ
ਮਨ ਸੁਣ ਕੇ ਅੰਮ੍ਰਿਤ ਬਾਣੀ ਪਵਿੱਤਰ ਹੋ ਜਾ, ਪਵਿੱਤਰ ਹੋ ਜਾ, ਸੁਣ ਕੇ ਅੰਮ੍ਰਿਤ ਬਾਣੀ ਪਵਿੱਤਰ ਹੋ ਜਾ, ਪਵਿੱਤਰ ਹੋ ਜਾ, ਸੁਣ ਕੇ ਅੰਮ੍ਰਿਤ ਬਾਣੀ ਪਵਿੱਤਰ ਹੋ ਜਾ, ਪਵਿੱਤਰ ਹੋ ਜਾ, ਅੱਜ ਕੇ ਮਨ ਸੁਣ ਕੇ ਅੰਮ੍ਰਿਤ ਕੇ ਅੰਮ੍ਰਿਤ ਬਾਣੀ ਪਿਆਰੇ,
ਅੰਮ੍ਰਿਤ ਬਾਣੀ ਪਿਆਰੇ, ਸੁਣ ਕੇ ਅੰਮ੍ਰਿਤ ਬਾਣੀ ਪਿਆਰੇ,
ਕੇ ਸੁਣ ਕੇ ਅੰਮ੍ਰਿਤ ਬਾਣੀ ਪਿਆਰੇ,
ਸੁਣ ਕੇ ਅੰਮ੍ਰਿਤ ਬਾਣੀ ਪਿਆਰੇ, ਸੁਣ ਕੇ ਅੰਮ੍ਰਿਤ ਬਾਣੀ ਪਿਆਰੇ, ਅੰਮ੍ਰਿਤ ਜਾਣ ਕੇ ਅੰਮ੍ਰਿਤ ਗਿਆਨ ਪਵਿੱਤਰ ਹੋ ਜਾ ਪਵਿੱਤਰ ਹੋ ਜਾ ਭਾਈ ਸੁਣ ਕੇ ਅੰਮ੍ਰਿਤ ਗਾਇ ਪਵਿੱਤਰ ਹੋ ਜਾ ਪਵਿੱਤਰ ਹੋ ਜਾ ਸੁਣ ਕੇ ਅੰਮ੍ਰਿਤ ਗਿਆਨ ਪਵਿੱਤਰ ਹੋ ਜਾ ਪਵਿੱਤਰ ਹੋ ਭਾਈ ਸੁਣ ਕੇ ਪਵਿੱਤਰ ਹੋ ਜਾ ਪਵਿੱਤਰ
ਅੰਮ੍ਰਿਤ ਨਾਮ ਦਾ ਮਿਲ ਪੀਵੋ ਭਾਈ ਕਹਿੰਦੇ ਅੰਮ੍ਰਿਤ ਗਿਆਨ ਇਹ ਇਹ ਪੀਓ ਮਿਲ ਜਿਸ ਸਿਮਰਤ ਸੁੱਖ ਪਾਈ ਹੈ ਸਭ ਤਿਖਾ ਬਜਾ ਇਸ ਕਰਕੇ ਗਿਆਨ ਅੰਮ੍ਰਿਤ ਛਕ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਉਣਾ ਪਵਿੱਤਰ ਬਣਾਉਣਾ ਕਾਇਆ ਨੂੰ ਪਵਿੱਤਰ ਕਰ ਲੈਣਾ ਮੁੰਦਾ ਸੰਤੋਖ ਸ਼ਰਮ ਪੱਤ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਇਹ ਅਸਲ ਜੁਗਤ ਆਪਣੇ ਸਰੀਰ ਨੂੰ ਥਾਨ ਪਵਿੱਤਰ ਰੱਖਣਾ ਗਲਤੀਆਂ ਤੋਂ ਬਚਣਾ ਆਪਣੀਆਂ ਕਮੀਆਂ ਵੇਖਣੀਆਂ ਸਵੈ ਪੜਚੋਲ ਕਰਦੇ ਰਹਿਣਾ ਜੇ ਹੁਣ ਨਾ ਕਿਤੇ ਆਯੁਰਵੇਦਾ ਦੇ ਜਾਈਏ ਕੇਰਲ ਵੱਲ ਮੈਂ ਇੱਕ ਦੋ ਦਫਾ ਗਿਆ ਡੀਟੋਕਸ ਕਰ ਦਿੰਦੇ ਪੂਰੀ ਬੋਡੀ ਡੀਟੋਕਸ ਕਹਿੰਦੇ ਕਲੀਨ ਕਰ ਜਿੰਨੀਆਂ ਬਿਮਾਰੀਆਂ ਮਾੜੇ ਸੈੱਲ ਜਿਹੜੇ ਸੀ ਕੱਢਤੇ ਸਰੀਰ ਚੋਂ ਸਾਰੇ ਰੋਗ ਕੱਢਦੇ ਡੀਟੋਕਸ ਕਰਦਾ ਬੰਦਾ ਜੇ 10 ਦਿਨ ਰਹੀਏ ਕਈ ਵਾਰੀ ਤੇ ਐ ਹੌਲਾ ਹੋ ਜਾਂਦਾ ਵੀ ਯਾਰ ਐ ਲੱਗਦਾ ਵੀ ਸਰੀਰ ਹੈ ਹੀ ਨਹੀਂ ਸਾਰਾ ਕੁਝ ਲਾ ਦਿੱਤਾ ਡੀਟੋਕਸ ਕਰਦਾ ਗੁਰਬਾਣੀ ਦਾ ਸੱਚਾ ਗਿਆਨ ਲੈ ਕੇ ਅਸੀਂ ਆਪਣੇ ਦਿਮਾਗ ਨੂੰ ਆਪਣੇ ਵਿਚਾਰਾਂ ਨੂੰ ਡੀਟੋਕਸ ਕਰਨਾ ਗੰਦੇ ਵਿਚਾਰ ਕੱਢਣੇ ਮਾੜੇ ਵਿਚਾਰ ਕੱਢਣੇ ਡਿਲੀਟ ਕਰਨੇ ਹੁਣ ਉੱਥੇ ਤੇ ਡੀਟੋਕਸ ਕਰਨ ਵਾਲੇ ਬੰਦੇ ਡਾਕਟਰ ਨੇ ਧਰਤੀ ਚ ਦੱਬ ਦੇਣਗੇ ਇੰਨਾ ਕਰਕੇ ਲੇਪ ਕਰ ਲੈਣਗੇ ਕਦੇ ਪਾਣੀ ਚ ਕਦੇ ਤੋਰਨਗੇ ਕਦੇ ਭੁੱਖੇ ਰੱਖਣਗੇ ਭੁੱਖੇ ਰੱਖਣ ਦੇ ਪੈਸੇ ਲੈਂਦੇ ਪੈਸੇ ਦੇ ਕੇ ਲੋਕੀ ਭੁੱਖੇ ਰਹਿੰਦੇ ਭੁੱਖੇ ਪਰ ਉਹ ਭੁੱਖੇ ਰਹਿਣ ਦਾ ਜਿਹੜਾ ਹੈਗਾ ਉਹ ਮਰਜ਼ੀ ਨਾਲ ਭੁੱਖੇ ਰਹਿ ਰਹੇ ਆ ਇੱਕ ਭੁੱਖਾ ਜਿਹੜਾ ਸੱਚੀ ਭੁੱਖਾ ਬੱਚਾ ਭੁੱਖਾ ਗਰੀਬੀ ਦੇ ਵਿੱਚ ਬੰਦਾ ਭੁੱਖਾ ਰੋਟੀ ਨਹੀਂ ਮਿਲੀ ਇੱਕ ਉਹ ਚਿਹਰਾ ਉਹ ਉਹ ਭੁੱਖਾ ਹੈ ਇੱਕ ਮਰਜ਼ੀ ਨਾਲ ਭੁੱਖਾ ਆਪਣੀ ਮਰਜ਼ੀ ਨਾਲ ਭੁੱਖਾ ਇੰਨਾ ਫਰਕ ਹੁੰਦਾ ਹੈ ਸੰਜਮ ਰਖਵਾਏ ਵਿੱਚ ਤੇ ਸੰਜਮੀ ਹੋਣ ਵਿੱਚ ਇੱਕ ਮਰਜ਼ੀ ਨਾਲ ਸੰਜਮ ਹੁੰਦੇ ਆ ਇੱਕ ਧੱਕੇ ਨਾਲ ਸੰਜਮ ਜਿਹੜੇ ਧੱਕੇ ਨਾਲ ਸੰਜਮ ਰਖਾਏ ਜਾਂਦੇ ਆ ਉਹ ਕੁਰੂਪਤਾ ਲਿਆਉਂਦੇ ਆ ਉਹ ਖੇੜਾ ਖੋਹ ਲੈਂਦੇ ਆ ਇੱਕ ਮਰਜ਼ੀ ਨਾਲ ਚਾਅ ਨਾਲ ਸ਼ੌਂਕ ਨਾਲ ਕੀਤਾ ਜਾਂਦਾ ਅਸਲੀ ਸੰਜਮ ਉਹ ਹੁੰਦਾ ਮਨ ਮਰਜ਼ੀ ਹੈ ਨਹੀਂ ਮੈਂ ਆਹ ਕੰਮ ਕਰਨਾ ਛੱਡਤਾ ਇੱਕ ਹੁੰਦਾ ਧੱਕੇ ਨਾਲ ਕਰਵਾਇਆ ਜਾਣਾ ਉਹ ਭੁੱਖੇ ਰਹਿੰਦੇ ਐ ਮਰਜ਼ੀ ਨਾਲ ਉਹ ਮਰਜ਼ੀ ਨਾਲ ਰਹਿਣ ਕਰਕੇ ਪੈਸੇ ਦੇ ਕੇ ਭੁੱਖੇ ਰਹਿੰਦੇ ਪੰਜ ਪੰਜ ਸੱਤ ਸੱਤ ਦਿਨ ਲੋਕੀ ਰੋਟੀ ਨਹੀਂ ਖਾਂਦੇ ਡੀਟੋਕਸ ਕਰਦੇ ਇਸੇ ਤਰ੍ਹਾਂ ਆਪਣੇ ਵਿਚਾਰਾਂ ਦੇ ਵਿੱਚ ਜਿਹੜੀ ਜ਼ਹਿਰ ਘੋਲ ਦਿੱਤੀ ਗਈ ਹੈ ਢਾਂਚੇ ਵੱਲੋਂ ਸੋਚ ਵੱਲੋਂ ਜ਼ਹਿਰ ਹੀ ਘੋਲਦੇ ਐ ਵੇਖਦੇ ਨੀ ਆਲੇ ਦੁਆਲੇ ਹੁਣ ਜਿਵੇਂ ਹਜ਼ੂਰ ਸਾਹਿਬ ਤੋਂ ਪੇਸ਼ੈਂਟ ਆਏ ਆ ਕਿੰਨਾ ਰੌਲਾ ਅੱਜ ਕੱਲ੍ਹ ਆਲੇ ਦੁਆਲੇ ਪੈ ਰਿਹਾ ਸਾਡੇ ਕਿੰਨੇ ਬੰਦੇ ਬੋਲ ਰਹੇ ਆ ਵੀ ਸਿੱਖ ਮੀਡੀਆ ਸਿੱਖਾਂ ਨਾਲ ਧੱਕਾ ਕਰਦਾ ਜਥੇਦਾਰ ਦਾ ਵੀ ਕੱਲ੍ਹ ਬਿਆਨ ਆਇਆ ਵੀ ਜਿਹੜਾ ਇਹ ਮੀਡੀਆ ਹੈ ਨਾ ਇਹ ਸਾਡੇ ਨਾਲ ਧੱਕਾ ਕਰਦਾ ਸਿੱਖਾਂ ਦੇ ਅਸਥਾਨਾਂ ਨੂੰ ਤੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਹਾਲਾਤ ਕੀ ਨੇ, ਇੱਕ ਇੱਕ ਪੇਸ਼ੈਂਟ ਹੈ, 80-90 ਬੰਦੇ ਹਜ਼ੂਰ ਸਾਹਿਬ ਤੋਂ ਆਏ ਜਿਹੜੇ ਹੈ ਉਹ ਇਫੈਕਟਡ ਪਾਏ ਗਏ ਹੈ ਵੀ ਉਹਨਾਂ ਨੂੰ ਕੋਰੋਨਾ ਵਾਇਰਸ ਹੈਗਾ। ਪਰ ਇੱਕ ਗੱਲ ਤੇ ਆਪਾਂ ਵੀ ਸੋਚ ਹੀ ਸਕਦੇ ਹਾਂ ਵੀ ਹਜ਼ੂਰ ਸਾਹਿਬ ਜਾਂ ਤੇ ਉੱਥੇ ਵੀ ਬਹੁਤ ਬਿਮਾਰੀ ਫੈਲੀ ਹੋਈ ਸੀ, ਜਦੋਂ ਉੱਥੋਂ ਆਏ ਨੇ ਫਿਰ ਇੱਥੇ ਆ ਗਈ, ਇਹ ਤਾਂ ਗੱਲ ਕਲੀਅਰ ਹੈ। ਪਰ ਇੱਕ ਗੱਲ ਸਾਨੂੰ ਸਮਝਣੀ ਪੈਣੀ ਹੈ, ਜਿਹੜਾ ਸਹੀ ਸਟੇਟਮੈਂਟ ਹੈ ਨਾ ਉਹ ਇਹ ਹੋਵੇ ਵੀ ਭਰਾਵੋ ਜਿਹੜੇ ਜਮਾਤੀ ਮੁਸਲਮਾਨ ਹੈ ਨਾ, ਜਮਾਤੀ ਜਿਹੜੇ ਮਸੀਤ ਚੋਂ ਆਏ ਸੀ ਕਿੰਨੇ ਫੈਲ ਗਏ ਸੀ, ਅਸਲ ਦੇ ਵਿੱਚ ਕੋਰੋਨਾ ਵਾਇਰਸ ਉਹਨਾਂ ਮੁਸਲਮਾਨਾਂ ਦੇ ਵਿੱਚ ਤਾਂ ਲੱਭਿਆ ਕਿਉਂਕਿ ਤੁਸੀਂ ਚੈੱਕ ਕੀਤਾ ਤੇ ਲੱਭ ਗਿਆ, ਤੇ ਹਜ਼ੂਰ ਸਾਹਿਬ ਆਇਆ ਆਲਿਆਂ ਨੂੰ ਵੀ ਤੁਸੀਂ ਚੈੱਕ ਕੀਤਾ ਤਾਂ ਲੱਭ ਗਿਆ। ਤੇ ਪ੍ਰੋਬਲਮ ਕਾਹਦੀ ਹੈ, ਬਹੁਤ ਬੰਦਿਆਂ ਨੂੰ ਹੋਣਾ ਹੈ ਪਰ ਪ੍ਰੋਬਲਮ ਹੈਗੀ ਹੈ ਚੈੱਕ ਨਹੀਂ ਕੀਤੇ ਗਏ। ਉਹ ਜਮਾਤੀ ਮੁਸਲਮਾਨ ਚੈੱਕ ਹੋ ਗਏ ਪਤਾ ਲੱਗ ਗਿਆ, ਹਜ਼ੂਰ ਸਾਹਿਬ ਤੋਂ ਆਏ ਹੋਏ ਚੈੱਕ ਹੋ ਗਏ ਪਤਾ ਲੱਗ ਗਿਆ, ਪਰ ਜੇ ਤੁਸੀਂ ਇਹਨਾਂ ਨੂੰ ਚੈੱਕ ਕੀਤਾ ਪਤਾ ਲੱਗ ਗਿਆ, ਬਾਕੀਆਂ ਨੂੰ ਵੀ ਚੈੱਕ ਕਰਕੇ ਵੇਖੋ, ਇਹ ਰੋਗ ਬਹੁਤ ਬੰਦਿਆਂ ਚੋਂ ਨਿਕਲ ਸਕਦਾ ਹੈ। ਇਹ ਨਾ ਨਹੀਂ ਬਦਨਾਮ ਕਰਨਾ ਚਾਹੁੰਦੇ ਹੈ, ਇਹ ਜਾਣ ਬੁੱਝ ਕੇ ਇੱਦਾਂ ਕਰਦੇ ਹੈ। ਤੁਸੀਂ ਕਹੋ ਠੀਕ ਹੈ ਇਹਨਾਂ ਦੇ ਵਿੱਚ ਵੀ ਵਾਇਰਸ ਆ ਗਿਆ ਹੋਣਾ, ਫਿਰ ਹਜ਼ੂਰ ਸਾਹਿਬ ਚੈੱਕ ਕੀਤੇ ਆ, ਉਹਨਾਂ ਵਿੱਚੋਂ ਵੀ ਮੇਰੇ ਖਿਆਲ 20 ਬੰਦਿਆਂ ਨੂੰ ਨਿਕਲਿਆ ਜਿਹੜੇ ਉੱਥੇ ਸੰਗਤ ਰਹਿ ਰਹੀ ਹੈ, 100 ਬੰਦਾ ਚੈੱਕ ਕੀਤਾ ਉਹਦੇ ਚੋਂ 20 ਨੂੰ ਨਿਕਲਿਆ। ਹੁਣ ਕਹਿਣਾ ਕੀ ਚਾਹੀਦਾ ਵੀ ਭਾਈ ਇਹ ਜਿੰਨੇ ਪੇਸ਼ੈਂਟ ਆਏ ਹੈ ਇਹ ਚੈੱਕ ਹੋ ਗਏ, ਹਜ਼ੂਰ ਸਾਹਿਬ ਵਾਲੇ ਚੈੱਕ ਹੋ ਗਏ, ਬਾਕੀ ਚੈੱਕ ਨਹੀਂ ਹੋਏ, ਬਾਕੀਆਂ ਨੂੰ ਵੀ ਚੈੱਕ ਕਰੋ। ਇਹ ਰੋਗ ਬਹੁਤ ਜ਼ਿਆਦਾ ਘਾਟ ਚੈਕਿੰਗ ਦੀ, ਇਹ ਠੀਕ ਹੈ ਨਾ ਗੱਲ ਸਿੱਧੀ, ਪਰ ਉਹ ਆਏ ਆ ਉਹਨਾਂ ਚ ਹੈਗਾ, ਬਹੁਤ ਬੰਦਿਆਂ ਚ ਹੋਰ ਵੀ ਹੋਣਾ। ਕਹਿੰਦੇ ਨੇ ਸਾਡੇ ਸਥਾਨਾਂ ਨੂੰ, ਯਾਰ ਇੱਕ ਗੱਲ ਦੇਖੋ, ਜੇ ਆਪਾਂ ਹਜ਼ੂਰ ਸਾਹਿਬ ਦੀ ਗੱਲ ਕਰਦੇ ਹਾਂ ਨਾ, ਪਾਤਸ਼ਾਹ ਉੱਥੇ ਗਏ ਹੈ, ਉਹਨਾਂ ਨੇ ਸਰੀਰ ਛੱਡਿਆ ਉੱਥੇ, ਸਾਰਾ ਆਪਾਂ ਨੂੰ ਪਤਾ ਹੈ। ਪਰ ਜੇ ਅੱਜ ਦੇ ਹਿਸਾਬ ਨਾਲ ਵੇਖੋਗੇ ਨਾ, ਅੱਜ ਦੇ ਹਿਸਾਬ ਨਾਲ ਅਕਾਲ ਤਖ਼ਤ ਦੀ ਮਰਿਆਦਾ ਨਾਲ, ਅਸੀਂ ਕਹਿੰਦੇ ਨੈਸ਼ਨਲ ਮੀਡੀਆ ਸਾਨੂੰ ਬਦਨਾਮ ਕਰਦਾ, ਹਿੰਦੂਆਂ ਦਾ ਮੀਡੀਆ ਸਾਨੂੰ ਜਾਣ ਕੇ ਬਦਨਾਮ ਕਰਦਾ, ਪਰ ਹਜ਼ੂਰ ਸਾਹਿਬ ਦੀ ਮਰਿਆਦਾ ਮਾੜਾ ਜਿਹਾ ਸੋਚ ਕੇ ਦੱਸੋ ਵੀ ਹਿੰਦੂਆਂ ਨਾਲ ਜ਼ਿਆਦਾ ਰਲਦੀ ਹੈ ਕਿ ਸਿੱਖਾਂ ਨਾਲ? ਵੇਖੋ, ਬਲੀ ਦੇਣ ਦੀ ਮਰਿਆਦਾ ਸਿੱਖਾਂ ਦੀ ਹੈ? ਨਹੀਂ ਨਹੀਂ ਨਾ ਹੈਗੀ। ਹਿੰਦੂਆਂ ਚ ਬਲੀ ਦੇਣ ਦੀ, ਮੰਦਰਾਂ ਚ, ਕਈ ਮੰਦਰਾਂ ਚ ਮਰਿਆਦਾ ਹੈਗੀ ਹੈ, ਠੀਕ ਹੈ, ਹਜ਼ੂਰ ਸਾਹਿਬ ਬਲੀ ਦਿੱਤੀ ਜਾਂਦੀ ਹੈ, ਮਰਿਆਦਾ ਕਿਹਦੇ ਨਾਲ ਰਲਦੀ ਹੈ? ਹਿੰਦੂਆਂ ਨਾਲ। ਤਿਲਕ ਲਾਉਣ ਦੀ ਮਰਿਆਦਾ ਅਕਾਲ ਤਖ਼ਤ ਦੀ ਹੈ, ਪਰ ਤਿਲਕ ਲਾਉਣ ਦੀ ਮਰਿਆਦਾ ਕਿਹਦੀ ਹੈ? ਹਿੰਦੂਆਂ ਦੀ। ਹਜ਼ੂਰ ਸਾਹਿਬ ਤਿਲਕ ਲਾਏ ਜਾਂਦੇ ਨੇ, ਮਰਿਆਦਾ ਕਿਹਦੇ ਨਾਲ ਰਲਦੀ ਹੈ? ਅੱਛਾ, ਟੱਲੀਆਂ ਖੜਕਾਉਣ ਦੀ ਮਰਿਆਦਾ ਅਕਾਲ ਤਖ਼ਤ ਦੀ ਹੈ, ਹਜ਼ੂਰ ਸਾਹਿਬ ਟੱਲੀਆਂ ਖੜਕਾਈਆਂ ਜਾਂਦੀਆਂ ਮੰਦਰਾਂ ਚ ਹੈਗੀ ਹੈ, ਕਿਹਦੇ ਨਾਲ ਮਿਲਦੀ ਹੈ? ਹਿੰਦੂਆਂ ਨੂੰ। ਫਿਰ ਅੱਗੇ ਹੈੱਡ ਪੁਜਾਰੀ ਕਹਿੰਦੇ ਆ, ਹੁਣ ਲੱਗੇ ਸਿੰਘ ਸਾਹਿਬ ਕਹਿਣ, ਪਹਿਲਾਂ ਕੀ ਕਹਿੰਦੇ ਹੁੰਦੇ ਸੀ? ਹੈੱਡ ਪੁਜਾਰੀ। ਪੁਜਾਰੀ ਕੌਣ ਕਹਿੰਦੇ ਆ? ਕਹਿੰਦੇ ਵਿਅੰਗਮ ਹੋਵੇ, ਵਿਆਹ ਨਾ ਕਰਾਇਆ ਹੋਵੇ। ਇਹ ਕਿਹਦੀ ਮਰਿਆਦਾ? ਉੱਥੋਂ ਆਈ ਹੈ, ਜ਼ਿਆਦਾ ਮਰਿਆਦਾ ਤੇ ਰਲਦੀ ਹੈ। ਗੁਰੂ ਗ੍ਰੰਥ ਸਾਹਿਬ ਬੈੱਡ ਤੇ ਨਹੀਂ, ਇੱਕ ਤਖ਼ਤ ਤੇ ਨਹੀਂ, ਏਦਾਂ ਅਲਮਾਰੀ ਦੇ ਵਿੱਚ ਰੱਖਦੇ ਜਾ ਕੇ ਅਲਮਾਰੀ, ਏਦਾਂ ਗੁਰੂ ਸਾਹਿਬ ਜੀ ਨੂੰ ਇੱਕ ਅਲਮਾਰੀ ਦੇ ਵਿੱਚ ਬਿਰਾਜਮਾਨ ਕੀਤਾ ਜਾਂਦਾ ਰਾਤ ਵੇਲੇ, ਜਦੋਂ ਰਾਤ ਹੁੰਦਾ ਨਾ, ਅਲਮਾਰੀ ਹੈ ਛੋਟੀ ਜਿਹੀ, ਉਹਦੇ ਚ ਬਿਰਾਜਮਾਨ ਕਰਦੇ ਆ। ਅੱਛਾ, ਜੇ ਟੱਲੀਆਂ, ਤਿਲਕ, ਬਲੀਆਂ, ਸਾਰਾ ਕੁਛ ਜਿਹੜਾ ਉਹ ਜ਼ਿਆਦਾ ਮਰਿਆਦਾ ਕਿਹਦੇ ਨਾਲ? ਨਾਰੀਅਲ, ਜੋਤਾਂ, ਆਰਤੀਆਂ, ਇਹ ਅਕਾਲ ਤਖ਼ਤ ਦੀ ਮਰਿਆਦਾ ਨਾਲ ਰਲਦੀ ਹੈ? ਤੇ ਫਿਰ ਜੇ ਅਸੀਂ ਕਹਾਂਗੇ ਵੀ ਉਹ ਸਾਨੂੰ ਬਦਨਾਮ ਕਰਦੇ ਆ, ਉਹ ਤੇ ਸਗੋਂ ਪ੍ਰਮੋਟ ਕਰਨਗੇ, ਬਦਨਾਮ ਕਿਉਂ ਕਰਨਗੇ? ਉਹ ਤਾਂ ਕਹਿਣਗੇ ਇਹ ਸਥਾਨ ਜ਼ਿਆਦਾ ਪ੍ਰਮੋਟ ਹੋਣਾ ਚਾਹੀਦਾ ਕਿਉਂਕਿ ਸਾਡੇ ਨਾਲ ਜ਼ਿਆਦਾ ਰਲਦਾ, ਉਹਨਾਂ ਨਾਲ ਜ਼ਿਆਦਾ ਰਲਦਾ, ਉੱਥੋਂ ਦੀ ਮਰਿਆਦਾ ਉਹਨਾਂ ਨਾਲ ਜ਼ਿਆਦਾ ਰਲਦੀ ਹੈ। ਗੱਲ ਸਿੱਧੀ ਹੈ ਵੀ ਉੱਥੋਂ ਆਏ ਹੋਏ ਬੰਦਿਆਂ ਦੇ ਵਿੱਚ ਵਾਇਰਸ ਆਇਆ ਹੈ, ਬਾਕੀਆਂ ਨੂੰ ਵੀ ਚੈੱਕ ਕਰੋ, ਹੋਰਾਂ ਚ ਵੀ ਹੋਣਾ, ਸਾਡੇ ਵਾਲੇ ਚੈੱਕ ਹੋ ਗਏ, ਬਾਕੀ ਚੈੱਕ ਨਹੀਂ ਹੋਏ, ਸਿੱਧੀ ਜੀ ਗੱਲ ਇਹ ਹੈ। ਏਦਾਂ ਨਹੀਂ ਵੀ ਅਸੀਂ ਜੇ ਕਹੀਏ ਵੀ ਨਹੀਂ ਜੀ ਏਦਾਂ, ਏਦਾਂ ਨਹੀਂ। ਫੈਲਿਆ ਆ ਸਕਦਾ, ਬੜੇ ਲੋਕਾਂ ਚ ਹੈਗਾ, ਸਾਡੇ ਚ ਵੀ ਆ ਗਿਆ ਹੋਣਾ, ਬਿਮਾਰੀ ਹੈ, ਰੋਗ ਹੈ, ਕਿਸੇ ਚ ਵੀ ਆ ਸਕਦਾ, ਆ ਗਿਆ। ਬਾਕੀਆਂ ਨੂੰ ਚੈੱਕ ਕਰੋ, ਚੈੱਕ ਕਰਨ ਵਾਲੀਆਂ ਕਿਤਾਂ ਹੀ ਘੱਟ ਹੋਣਗੀਆਂ, ਖਰਚਾ ਆਉਂਦਾ ਚੈੱਕ ਕਰਨ ਤੇ ਉਹਨੂੰ ਚੈੱਕ ਕਰੋਗੇ ਜੇ ਮੈਨੂੰ ਤੇ ਲੱਗਦਾ ਯਾਰ ਜੇ ਵਾਢਾ ਧਰ ਕੇ ਇਕੱਲੇ ਇਕੱਲੇ ਪਿੰਡ ਚੋਂ ਚੈੱਕ ਕਰ ਲਓ ਪੰਜ ਚਾਰ ਹਰੇਕ ਪਿੰਡ ਚੋਂ ਹੀ ਨਿਕਲੋ ਇਸ ਪਿੰਡ ਚੋਂ ਵੀ ਪੰਜ ਇਸ ਚੋਂ ਅਸਲ ਚ ਚੈੱਕ ਹੀ ਥੋੜੇ ਜਿਹੇ ਹੋਏ ਆ ਜੇ ਚੈੱਕ ਘੱਟ ਹੋਏ ਆ ਚੈੱਕ ਹੋਣਗੇ ਤੇ ਪਤਾ ਲੱਗ ਜੂ ਆਪਣੇ ਆਪ ਹੀ ਸਮਝ ਆ ਜੂ ਸੋ ਇਹ ਹੈ ਵੀ ਕਿਤੇ ਨਾ ਜਿਹੜੇ ਸਾਡੇ ਆਗੂ ਹੈ ਸਾਡੇ ਲੀਡਰ ਹੈ ਡਿਵੈਲਪ ਕਰਨ ਆਪਣੀ ਸੋਚ ਆਪਣੇ ਆਪ ਨੂੰ ਕਾਇਮ ਕਰਨ ਸਮੁੱਚਤਾ ਨੂੰ ਵਿਚਾਰਨ ਸਾਰੇ ਸਾਰੇ ਕੁਛ ਨੂੰ ਕੜੀਆਂ ਜੋੜ ਲੈਣ ਸਾਰਾ ਕੁਛ ਵਿਚਾਰ ਕੇ ਫਿਰ ਅੱਗੇ ਗੱਲ ਕਰਨ ਸਹੀ ਡਾਇਰੈਕਸ਼ਨ ਦੇਣ ਪਰ ਏਦਾਂ ਦਾ ਸਿਸਟਮ ਨਹੀਂ ਨਾ ਸਾਡੇ ਵਿੱਚ ਪਰ ਗੁਰੂ ਸਾਹਿਬ ਨੇ ਇਸੇ ਕਰਕੇ ਵਾਰ ਵਾਰ ਅਕਲ ਗਿਆਨ ਗਿਆਨ ਸਮਝ ਲਓ ਦਿਮਾਗ ਚਲਾਓ ਆਪਣੇ ਦਿਮਾਗ ਨੂੰ ਵਰਤੋ ਆਪਣੇ ਦਿਮਾਗ ਨੂੰ ਖੋਲੋ ਨਹੀਂ ਤੇ ਪਸ਼ੂ ਬਣੇ ਰਹਾਂਗੇ ਸ਼ਬਦ ਆਪਾਂ ਜਿਹੜਾ ਸ਼ੁਰੂ ਚ ਜਿਹੜਾ ਸ਼ਬਦ ਆਪਾਂ ਪੜ੍ਹਿਆ ਪੂਜਾ ਕੀਤਾ ਹਾਂ ਇਹ ਜਰਾ ਇਹ ਇਹ ਸ਼ਬਦ ਵੀ ਸੁਣਦੇ ਆ ਜੀ ਘਰਾਂ ਚ ਮੇਰੇ ਖਿਆਲ ਦੁਆੜ ਸੁਣਨ ਵਾਲੇ ਸੁਣ ਰਹੇ ਅੱਛਾ ਹਾਂਜੀ ਇਹ ਸ਼ਬਦ ਵੀ ਪਹਿਲੇ ਪਾਤਸ਼ਾਹ ਦਾ ਤੇਰਾ ਨਾਮ ਕਰੀ ਚਰਨਾਠੀ
ਤੇਰਾ ਨਾਮ ਕਰੀ ਚਰਨਾਠੀਆ ਜੇ ਮਨ ਉਰਸਾ ਹੋਏ
ਕਹਿੰਦੇ ਲੋਕੀ ਚੰਦਨ ਰਗੜਦੇ ਆ ਜਿਵੇਂ ਹਜ਼ੂਰ ਸਾਹਿਬ ਨੀ ਰਗੜਦੇ ਟਿੱਕੇ ਲਾਣ ਲਈ ਪਹਿਲਾਂ ਸਵੇਰੇ ਸਵੇਰੇ ਚੰਦਨ ਰਗੜ ਰਹੇ ਹੁੰਦੇ ਆ ਤੇ ਇੱਥੇ ਪਾਤਸ਼ਾਹ ਕੀ ਕਹਿੰਦੇ ਕਹਿੰਦੇ ਅਸੀਂ ਚੰਦਨ ਕਾਹਦਾ ਰਗੜਨਾ ਗਿਆਨ ਨੂੰ ਜਿਹੜੀ ਉਹ ਸਿੱਲ ਹੈ ਜਿਹਦੇ ਤੇ ਰਗੜਦੇ ਹੈ ਪੱਥਰ ਤੇ ਰਗੜਦੇ ਨਾ ਕਹਿੰਦੇ ਸਿੱਲ ਬਣਾ ਲਓ ਆਪਣੇ ਦਿਮਾਗ ਨੂੰ ਆਪਣੇ ਮਨ ਨੂੰ ਤੇ ਸਿੱਲ ਦੇ ਉੱਤੇ ਚੰਦਨ ਐ ਘਸਾਉਂਦੇ ਐ ਐ ਗੁਰੂ ਦੇ ਗਿਆਨ ਨੂੰ ਆਪਣੇ ਦਿਮਾਗ ਵਿੱਚ ਇੱਥੇ ਵਾੜੋ ਇੱਥੇ ਘਸਾਓ ਗਿਆਨ ਲਓ ਤੇਰਾ ਨਾਮ ਕਰੀ ਚਰਨਾਠੀ ਜੇ ਮਨ ਉਰਸਾ ਹੋਏ ਹਾਂ ਅੱਗੇ ਜੀ
ਕਰਨੀ ਕੁੰਗੂ ਜੇ ਰਲ ਹੈ ਕੱਟ ਅੰਤਰ ਪੂਜਾ ਹੋਏ
ਕਰਨੀ ਦਾ ਕੇਸਰ ਵੀ ਪਾਉਂਦੇ ਆ ਵਿੱਚ ਕਹਿੰਦੇ ਕਮਾਈ ਕਰੀਏ ਉਹਨੂੰ ਗਿਆਨ ਨੂੰ ਆਪਣੀ ਜ਼ਿੰਦਗੀ ਚ ਲਾਗੂ ਕਰੋ ਕੇਸਰ ਪੈ ਗਿਆ ਤੇ ਫਿਰ ਪੂਜਾ ਕਿੱਥੇ ਹੋਊ ਕੱਟ ਅੰਤਰ ਅੰਦਰ ਹੀ ਪੂਜਾ ਅੰਦਰ ਹੀ ਤੀਰਥ ਅੰਦਰ ਹੀ ਹੈ ਅੰਦਰੇ ਪੂਜਾ ਹੋ ਆਪਣੇ ਆਪ ਕਰਨੀ ਨਹੀਂ ਪੈਣੀ ਆਪੇ ਹੀ ਹੋਈ ਗਿਆਨ ਦੇ ਰਾਹ ਤੇ ਤੁਰੋ ਅੱਗੇ
ਪੂਜਾ ਕਿਚੇ ਨਾਮ ਤੇ ਆਈ ਹੈ ਬਿਨ ਨਾਵੇ ਪੂਜਨਾ ਹੋਏ
ਗਿਆਨ ਨੂੰ ਧਿਆਨ ਚ ਰੱਖ ਕੇ ਜ਼ਿੰਦਗੀ ਜਿਉ ਜੇ ਗਿਆਨ ਵਾਲਾ ਨੀ ਅਕਲ ਵਾਲਾ ਨੀ ਤੇ ਕੋਈ ਪੂਜਾ ਨੀ ਅੱਗੇ
ਬਾਹਰ ਦੇਵ ਪਖਾਲੀ ਹੈ ਜੇ ਮਨ ਧੋਵੇ ਕੋਏ
ਕਹਿੰਦੇ ਬਾਹਰ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਪੱਥਰਾਂ ਨੂੰ ਦੇਵਤਿਆਂ ਨੂੰ ਧੋਂਦਾ ਹੈ ਸਾਡੇ ਜਿਵੇਂ ਥੜੇ ਧੋਤੇ ਜਾਂਦੇ ਹੈ ਸਾਡੇ ਜਿਵੇਂ ਵੀ ਆਹ ਧੋਵੋ ਧੋਂਦੇ ਆ ਨਾ ਏਦਾਂ ਕਹਿੰਦੇ ਮਨ ਧੋਵੇ ਨਾ ਜੇ ਕੋਈ ਹਾਂਜੀ
ਝੂਠ ਲਹਿ ਜਿਉ ਮਨ ਜੀਏ ਮੋਖ ਭਿਆਣਾ ਹੋਏ
ਵਕਾਰਾਂ ਦੀ ਝੂਠ ਲੈ ਜਾਏ ਅੰਦਰੋਂ ਮਨ ਮਾਂਜਿਆ ਜਾਵੇ ਪਵਿੱਤਰ ਹੋ ਜਾਏ ਕਹਿੰਦੇ ਮਨ ਮਾਂਜਿਆ ਜਾਏ ਤੇ ਜੇ ਨਹੀਂ ਕਰਾਂਗੇ ਇੱਦਾਂ ਅਕਲ ਵਾਲੇ ਰਾਹ ਤੇ ਨਹੀਂ ਤੁਰਨਾ ਫਿਰ ਹੋਊ ਕੀ ਹਾਂਜੀ
ਪਸ਼ੂ ਮਿਲੇ ਚੰਗੇ ਆਈਆਂ ਖੜ ਖਾਵੇ ਅੰਮ੍ਰਿਤ ਦੇਹੇ
ਕਹਿੰਦੇ ਪਸ਼ੂ ਮਿਲੇ ਚੰਗੇ ਆਈਆਂ ਖੜ ਖਾਵੇ ਅੰਮ੍ਰਿਤ ਦੇ ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਕਹਿੰਦੇ ਫਿਰ ਤੇ ਪਸ਼ੂ ਖੜ ਕੱਖ ਪੱਠਾ ਖਾ ਕੇ ਉਹ ਦੁੱਧ ਦੇ ਦਿੰਦੇ ਆ ਉਹ ਵੀ ਚੰਗੇ ਪਸ਼ੂ ਵੀ ਤੇਥੋਂ ਚੰਗੇ ਜੇ ਤੂੰ ਨਾ ਸਮਝੇ ਮਨ ਮੇਰਿਆ
ਲੱਗੇ ਵੇਖਣ ਨੂੰ ਇਨਸਾਨ ਕੰਮ ਸਭ ਪਸ਼ੂਆਂ ਦੇ ਇਨਸਾਨ ਕੰਮ ਸਭ ਪਸ਼ੂਆਂ ਦੇ ਲੱਗੇ ਵੇਖਣ ਨੂੰ ਇਨਸਾਨ ਕੰਮ ਸਭ ਪਸ਼ੂਆਂ ਦੇ ਲੱਗੇ ਵੇਖਣ ਨੂੰ ਇਨਸਾਨ ਕੰਮ ਸਭ ਪਸ਼ੂਆਂ ਦੇ
ਪੜਿਆ ਕਰੋ ਸਾਰੇ
ਜਾਪੇ ਵੇਖਣ ਨੂੰ ਇਨਸਾਨ ਹੋ ਵੇਖਣ ਨੂੰ ਇਨਸਾਨ ਕੰਮ ਸਭ ਪਸ਼ੂਆਂ ਦੇ ਲੱਗੇ ਵੇਖਣ ਨੂੰ ਇਨਸਾਨ ਕੰਮ ਸਭ ਪਸ਼ੂਆਂ ਦੇ
ਪਸ਼ੂਆਂ ਦੇ ਲੱਗੇ
ਵੇਖਣ ਨੂੰ ਇਨਸਾਨ ਕੰਮ ਸਭ ਪਸ਼ੂਆਂ ਦੇ
ਲੱਗੇ ਵੇਖਣ ਨੂੰ ਇਨਸਾਨ
ਬੋਲੋ
ਲੱਗੇ ਵੇਖਣ ਨੂੰ ਇਨਸਾਨ ਵੇਖਣ ਨੂੰ ਇਨਸਾਨ ਲੱਗਦਾ ਵੇਖਣ ਨੂੰ ਇਨਸਾਨ ਲੱਗਦਾ
ਵੇਖਣ ਨੂੰ ਇਨਸਾਨ ਲੱਗਦਾ ਵੇਖਣ ਨੂੰ ਇਨਸਾਨ ਲੱਗਦਾ
ਇਨਸਾਨ ਲੱਗਦਾ
ਵੇਖਣ ਨੂੰ ਇਨਸਾਨ
ਲੱਗਦਾ ਵੇਖਣ ਨੂੰ ਇਨਸਾਨ ਜਾਪੇ
ਵੇਖਣ ਨੂੰ ਇਨਸਾਨ ਲੱਗਦਾ ਵੇਖਣ ਨੂੰ ਇਨਸਾਨ ਲੱਗਦਾ
ਜਾਪੇ ਵੇਖਣ ਨੂੰ ਇਨਸਾਨ
ਜਾਪੇ
ਵੇਖਣ ਨੂੰ ਇਨਸਾਨ ਕੰਮ ਸਭ ਪਸ਼ੂਆਂ ਦੇ ਵੇਖਣ ਨੂੰ ਇਨਸਾਨ ਕੰਮ ਸਭ ਪਸ਼ੂਆਂ ਦੇ ਭਾਈ
ਵੇਖਣ ਨੂੰ ਇਨਸਾਨ ਕੰਮ ਸਭ ਪਸ਼ੂਆਂ ਦੇ ਵੇਖਣ ਨੂੰ ਇਨਸਾਨ ਕੰਮ ਸਭ ਪਸ਼ੂਆਂ ਦੇ
ਵੇਖਣ ਨੂੰ ਇਨਸਾਨ ਕੰਮ ਸਭ ਪਸ਼ੂਆਂ ਦੇ
ਵੇਖਣ ਨੂੰ ਇਨਸਾਨ ਕੰਮ ਸਭ ਪਸ਼ੂਆਂ ਦੇ
ਵੇਖਣ
ਨੂੰ ਇਨਸਾਨ ਕੰਮ ਸਭ ਪਸ਼ੂਆਂ ਦੇ
ਵੇਖਿਆ ਜਾਏ ਯਾਰ ਇੱਦਾਂ ਦੇ ਵੀ ਲੋਕ ਹੈ ਅਮਰੀਕਾ ਵੀ ਨਾਰੀਅਲ ਸਮੁੰਦਰਾਂ ਚ ਤੈਰਦੇ ਫਿਰਦੇ ਤੈਰਨ ਜਾਂਦੇ ਉੱਥੇ ਵੀ ਸੰਧੂਰ ਟੂਣਾ ਕੀਤਾ ਟਰਾਂਟੋ ਦੇ ਵਿੱਚ ਪੰਜਾਬੀ ਸਾਡੇ ਨੇ ਵੇਖਿਆ ਟੂਣਾ ਕੀਤਾ ਚੌਂਕ ਇੱਦਾਂ ਦੇ ਬੰਦੇ ਵੀ ਹੈ ਸਟਰੀਟ ਦੇ ਵਿੱਚ ਕਿਤੇ ਬਾਹਰ ਐ ਰੱਖ ਆਇਆ ਇੱਦਾਂ ਦਾ ਵੀ ਹੋ ਸਕਦਾ ਕੋਈ ਮਤਲਬ ਸਾਰਾ ਕੁਝ ਮੈਂ ਤਾਂ ਕਿੰਨੀ ਵਾਰੀ ਦੀਵਾਨ ਚ ਵੀ ਸੁਣਾਇਆ ਵੀ ਮੈਂ ਪੁੱਛਿਆ ਕੈਨੇਡਾ ਪਹਿਲੀ ਵਾਰ ਜਦੋਂ ਮੈਂ ਗਿਆ ਪੰਜ ਮਤਲਬ 14-15 ਸਾਲ ਪਹਿਲਾਂ ਮੈਂ ਜਦੋਂ ਉੱਥੇ ਮੈਂ ਮਾਤਾ ਮੈਂ ਕਿਹਾ ਤੇ ਆ ਮਾਤਾ ਇੱਟਾਂ ਤੇ ਇੰਡੀਆ ਵਾਲੀ ਹੈ 5-6 ਇੱਟਾਂ ਪਈਆਂ ਕਹਿੰਦੇ ਉੱਥੇ ਬਾਬੇ ਦੀ ਜਗ੍ਹਾ ਬਣਾਈ ਸੀ ਫਿਰ ਸਾਰਾ ਟੱਬਰ ਬਾਹਰ ਆ ਗਿਆ ਮੈਂ ਕਿਹਾ ਫਿਰ ਕਹਿੰਦੇ ਫਿਰ ਬਾਬਾ ਜੀ ਜਿਹਨਾਂ ਨੇ ਸਾਡੀ ਜਗ੍ਹਾ ਬਣਾਈ ਉਹਨਾਂ ਨੂੰ ਮਿਲੇ ਤੇ ਬਾਬਾ ਜੀ ਸਾਡੀ ਜਗ੍ਹਾ ਉਹਦਾ ਕੀ ਕਰੀਏ ਤੇ ਅਸੀਂ ਤਾਂ ਸਾਰਾ ਟੱਬਰ ਬਾਹਰ ਚਲੇ ਗਏ ਦੀਵਾ ਕਿਵੇਂ ਜਗਾਈਏ ਬਾਕੀ ਬਾਬਾ ਜੀ ਕਹਿੰਦੇ ਚਲੋ ਐ ਕਰੋ ਫਿਰ ਬਾਬੇ ਨੂੰ ਵੀ ਨਾਲ ਹੀ ਲੈ ਜਾਓ ਕਹਿੰਦੇ ਅਸੀਂ 5-6 ਇੱਟਾਂ ਪੱਟੀਆਂ ਤੇ ਬੈਗ ਚ ਪਾ ਕੇ ਕਹਿੰਦੇ ਇਹ ਵੀ ਲੈ ਇਹਨਾਂ ਮਤਲਬ ਇੱਦਾਂ ਦੇ ਲੋਕ ਵੀ ਹੈ ਇਨਸਾਨ ਹੈ ਥਾਂ ਥਾਂ ਤੇ ਟੱਕਰਾਂ ਮਾਰਦੇ ਫਿਰਦੇ ਬੰਦਿਆਂ ਵਾਲੀ ਗੱਲ ਇੱਕ ਨੀ ਅਕਲ ਵਾਲੀ ਗੱਲ ਇੱਕ ਨੀ ਦਿਮਾਗ ਵਾਲੀ ਗੱਲ ਇੱਕ ਇੱਕ ਨੀ ਏਦਾਂ ਦੀ ਜਿਹੜੀ ਜਿਹੜੀ ਲੱਗੇ ਵੀ ਹਾਂ ਯਾਰ ਕਿਆ ਬਾਤ ਹੈ ਬੰਦਾ ਖਿੜਿਆ ਰਵੇ ਆਪਣੇ ਆਪ ਨੂੰ ਮੁਸੀਬਤਾਂ ਦੇ ਵਿੱਚ ਵੀ ਕਿਵੇਂ ਰੱਖਣਾ ਜੇ ਗੁਰੂ ਗੋਬਿੰਦ ਸਿੰਘ ਦੀ ਐਸੀ ਪਰਸਨੈਲਿਟੀ ਐਸੀ ਸ਼ਖਸੀਅਤ ਹੈ ਬੱਚੇ ਸ਼ਹੀਦ ਹੋ ਗਏ, ਆਨੰਦਪੁਰ ਖਤਮ, ਸਭ ਕੁਛ ਇੱਕ ਕਰੀ ਤੇ ਖਤਮ ਹੋ ਗਿਆ ਨਾ ਉਸ ਵੇਲੇ। ਪਰ ਕਹਿੰਦੇ ਆ ਜਦੋਂ ਉਹਨਾਂ ਨੂੰ ਕੋਈ ਮਿਲਦਾ, ਭਾਵੇਂ ਉਹ ਨਾਦੇੜ ਵੀ ਜਾ ਕੇ ਮਿਲਦਾ, ਉੱਥੇ ਵੀ ਅਗਲਾ ਉਹਨਾਂ ਤੋਂ ਕੁਰਬਾਨ ਹੁੰਦਾ, ਉੱਥੇ ਵੀ ਉਹਨਾਂ ਤੋਂ ਅਗਲਾ ਸਭ ਕੁਝ ਵਾਰਨ ਲਈ ਤਿਆਰ ਹੋ ਜਾਂਦਾ, ਉੱਥੇ ਵੀ ਸਿੱਖ ਬਣ ਜਾਂਦਾ ਉਹਨਾਂ। ਉਹ ਜਿਹੜੀ ਗੱਲ ਹੈ ਨਾ, ਉਹ ਹੈ ਕਿ ਇੱਕ ਪੋਜ਼ਿਟਿਵਿਟੀ, ਇੱਕ ਹਿੰਮਤ, ਇੱਕ ਸਪਿਰਿਟ, ਇੱਕ ਜੋਸ਼ ਜਿਹੜਾ ਸਮਝ ਨਾਲ, ਗਿਆਨ ਨਾਲ ਆਉਂਦਾ। ਤਾਂ ਕਰਕੇ ਪਸ਼ੂ ਮਿਲੇ ਚੰਗਿਆਈਆਂ, ਖੜਖਾਂ ਵੇ ਅੰਮ੍ਰਿਤ ਦੇ ਗਿਆਨ। ਉਹ ਅੰਮ੍ਰਿਤ ਇੱਥੇ ਗਿਆ ਦੁੱਧ ਨੂੰ, ਕਹਿੰਦੇ ਉਹ ਚੰਗੇ ਆ ਫਿਰ ਤੇ ਨਾਮਵੇਂ ਹੂਣੇ ਆਦਮੀ ਤ੍ਰਿਗ ਜੀਵਨ। ਕਹਿੰਦੇ ਤ੍ਰਿਗ ਜੀਵਨ ਹੈ ਉਹਨਾਂ ਦਾ, ਜ਼ਿੰਦਗੀ ਧਰਕਾਰ ਹੈ, ਫਟਕਾਰ ਜੋ ਹੈ ਕੱਖ ਨਹੀਂ ਥੱਕਿਆ, ਬਿਰਥਾ ਜਨਮ ਗਵਾਇਆ ਇਸ ਮਨ ਅੰਧਲੇ ਨੇ। ਪੜ੍ਹਾਂ ਮੈਂ ਇੱਕ ਵਾਰ ਫਿਰ,
ਬਿਰਥਾ ਜਨਮ ਗਵਾਇਆ ਇਸ ਮਨ ਅੰਧਲੇ ਨੇ, ਬਿਰਥਾ ਜਨਮ ਗਵਾਇਆ ਇਸ ਮਨ ਅੰਧਲੇ ਨੇ,
ਭਗਤ ਹੀਨ
ਕਾਹੇ ਜਗਿਆ। ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ। ਹੁਣ ਟੀਚਰ ਦੀ ਸੇਵਾ ਕੀ ਹੈ? ਚੰਗੀ ਪੜ੍ਹਾਈ ਕਰੋ, ਇਹੀ ਉਹਦੀ ਸੇਵਾ, ਉਹਦਾ ਨਾਂ ਚਮਕੇ। ਤੇ ਗੁਰੂ ਦੀ ਸੇਵਾ ਕੀ ਹੈ? ਗੁਰੂ ਸਾਹਿਬ ਦੇ ਬਚਨ ਮੰਨੋ। ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ। ਕਾਹਦੇ ਲਈ ਕਹਿੰਦੇ ਆਏ ਜਗ? ਖੱਟਿਆ ਕੀ ਵਿਸਰਿਆ ਜਿਨ ਨਾਮ ਸੇ ਭੋਏ ਭਾਰ। ਬੋਝ ਬਣ ਗਏ ਧਰਤੀ ਤੇ ਭਾਰ ਬਣ। ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ। ਹਾਂਜੀ,
ਨੇੜਾ ਹੈ ਦੂਰ ਨਾ ਜਾਣਿਓ ਨਿਤ ਸਾਰੇ ਸੰਭਾਲੇ। ਜੋ ਦੇਵੇ ਸੌਖਾਵਣਾ ਕਹੁ ਨਾਨਕ ਸੱਚਾ ਹੈ।
ਕਹਿੰਦੇ ਉਹਦੀ ਖੇਡ ਬਣਾਈ ਹੈ, ਇੱਕ ਢਾਂਚਾ ਬਣਾਇਆ ਹੈ। ਜੋ ਦੇਵੇ ਬਣਾਇਆ ਹੋਇਆ ਸਿਸਟਮ ਹੈ, ਜਿੰਨੀ ਮਿਹਨਤ ਕਰੇਗਾ ਖੱਟ ਲਏਗਾ, ਭਾਵੇਂ ਥੋੜਾ ਖੱਟ ਲੈ ਭਾਵੇਂ ਜ਼ਿਆਦਾ, ਪਰ ਦੋਨਾਂ ਨੂੰ ਕਹਿਣਾ ਕੀ ਪੈਣਾ? ਉਹਦਾ ਦਿੱਤਾ ਹੋਇਆ ਇੱਕ ਸਿਸਟਮ ਬਣਾਇਆ ਹੋਇਆ, ਬਣਿਆ ਹੋਇਆ। ਨਾਲ ਨੇੜਾ ਹੈ ਦੂਰ ਨਾ ਜਾਣਿਓ, ਕਹਿੰਦੇ ਦੂਰ ਨਾ ਸਮਝੋ। ਕਈ ਬੰਦੇ ਦੂਰ ਜਾਣਦੇ, ਕਈ ਨੇੜੇ, ਕਈਆਂ ਨੇ ਉਹਨੂੰ ਸਮਝਿਆ ਵੀ ਸਾਰੇ ਪਾਸੇ ਫੈਲਿਆ, ਮੈਂ ਵੀ ਉਹਦਾ ਰੂਪ, ਉਹਦਾ ਅਸੀਂ ਪਾਰਟ ਹਾਂ, ਉਹਦਾ ਇੱਕ ਹਿੱਸਾ। ਤੇ ਕਈ ਸਾਰੀ ਜ਼ਿੰਦਗੀ ਵੀ ਦੂਰ ਕਿਤੇ ਬੈਠਾ, ਉੱਤਰ ਕਿਤੇ ਬੈਠਾ, ਉਹ ਵੇਖ ਰਿਹਾ, ਉਹ ਕਰ ਰਿਹਾ, ਏਦਾਂ ਹੀ ਸੋਚਦੇ ਰਹੇ ਸਾਰੀ ਜ਼ਿੰਦਗੀ। ਸੁਧਰੇ ਫੇਰ ਜਿੱਦਣ ਮੌਕਾ ਮਿਲਦਾ ਏਦਾਂ ਹੀ ਕਰਦੇ ਆ, ਇੱਥੇ ਵੇਖਦਾ। ਹੁਣ ਗੁਰਦੁਆਰੇ ਸ਼ਰਾਬ ਪੀ ਕੇ ਨਾ ਜਾਵੇ, ਇੱਥੇ ਵੇਖਦਾ, ਬਾਹਰ ਜੋ ਮਰਜ਼ੀ ਕਰੀ ਕਰੀ, ਬਾਹਰ ਕੋਈ ਪ੍ਰੋਬਲਮ। ਮਤਲਬ ਏਦਾਂ ਦੀਆਂ ਥਿਊਰੀਆਂ ਨੇ ਸਵਾਰਿਆ ਕੀ ਸਾਡਾ? ਪੈਰਾਂ ਤੇ ਖੜੇ ਕਰੋ, ਗਲਦਾ ਸਰੀਰ, ਹੁਣ ਆਪਾਂ ਸਾਰਿਆਂ ਨੂੰ ਪਤਾ ਨੀ ਵੀ ਸਰੀਰ ਗਲਦਾ, ਨਸ਼ਾ ਜਿਹੜਾ ਕਰਨਾ ਮਾੜਾ। ਜਿਹੜੇ ਬੰਦੇ ਨੂੰ ਤੇਰੀ ਜ਼ਿੰਮੇਵਾਰੀ ਹੈ ਤੇਰੇ ਸਰੀਰ ਦੀ ਭਰਾਵਾ, ਆਪਾਂ ਗੱਲ ਕਰਦੇ ਹੀ ਆ ਨਾ। ਮੇਰੇ ਖਿਆਲ 7:15 ਵੱਜ ਗਏ, ਟਾਈਮ ਕਿੰਨਾ ਹੋ ਗਿਆ, ਉਸ ਹਿਸਾਬ ਨਾਲ ਫਿਰ ਆਪਾਂ ਗੱਲਬਾਤ ਕਰਦੇ ਰਹੀਏ। ਸੁਣਨ ਵਾਲੇ ਮੇਰੇ ਖਿਆਲ 7:00 ਤੱਕ ਚੱਲਦਾ ਰਹਿੰਦਾ ਨੈੱਟ, ਸਹੀ ਅਜੇ ਚੱਲ ਰਿਹਾ। ਅੱਛਾ ਚਲੋ ਫਿਰ ਤੇ ਕਰਦੇ ਹਾਂ। ਅਸੀਂ ਕਈ ਵਾਰੀ ਨਾ ਜ਼ਿੰਦਗੀ ਵਿੱਚ ਫੈਸਲੇ ਲੈਂਦੇ, ਮੈਂ ਅੱਜ ਫੈਸਲਾ ਲਿਆ ਮੈਂ ਕੋਠੀ ਬਣਾਉਣੀ, ਉਹ ਬਣ ਜਾਂਦੀ, ਮੈਂ ਬਾਲਕੋਨੀ ਬਣਾਵਾਂਗਾ, ਫਿਰ ਬੰਦਾ ਬਾਲਕੋਨੀ ਚ ਬਹਿ ਕਹਿੰਦਾ ਆਹ ਮੇਰਾ ਸਭ ਤੋਂ ਵਧੀਆ ਫੈਸਲਾ, ਕਿਉਂਕਿ ਇੱਥੇ ਮੈਂ ਬੈਠ ਕੇ ਬੈਠਦਾ, ਮੈਂ ਇੱਥੇ ਬੈਠਦਾ ਨਾ, ਮੈਂ ਵਧੀਆ ਫੈਸਲਾ ਲਿਆ। ਫਿਰ ਸਕਰੀਨ ਵੱਡੀ ਲੈ ਆਉਂਦਾ, ਕਹਿੰਦਾ ਲੈ ਵਿਹਲੇ ਸੀ ਤੇ ਨੈੱਟਫਲਿਕਸ ਚੱਲੀ ਜਾਂਦਾ, ਅੱਜ ਕੱਲ੍ਹ ਕਈ ਚੱਲਦੇ ਆ, ਕਹਿੰਦੇ ਜੇ ਆਹ ਨਾ ਹੁੰਦਾ ਲੈ ਆਹ ਵੀ ਮੇਰਾ ਵਧੀਆ ਫੈਸਲਾ, ਵੀ ਆਹ ਵੀ ਮੈਂ ਵਧੀਆ ਵੇਖੀ ਜਾਂਦਾ, ਆਹ ਵੀ ਮੈਂ ਵਧੀਆ ਫੈਸਲਾ ਕੀਤਾ, ਮੈਂ ਕੋਠੀ ਬਣਾਉਣ ਦਾ ਫੈਸਲਾ, ਅਸੀਂ ਬੱਚੇ ਨੂੰ ਕੈਨੇਡਾ ਭੇਜਣ ਦਾ ਫੈਸਲਾ ਲਿਆ, ਆਹ ਮੇਰਾ ਫੈਸਲਾ ਬਹੁਤ ਵਧੀਆ, ਮੈਂ ਬੱਚੇ ਵਾਸਤੇ ਆਹ ਫੈਸਲਾ ਲਿਆ ਆਪਣੇ। ਮਤਲਬ ਇਹਨਾਂ ਸਾਰੇ ਫੈਸਲਿਆਂ ਚੋਂ ਸਭ ਤੋਂ ਵਧੀਆ ਫੈਸਲਾ ਪਤਾ ਕਿਹੜਾ ਲੈਣਾ ਸੀ? ਵੀ ਮੈਂ ਆਪਣੀ ਸਿਹਤ ਦਾ ਧਿਆਨ ਰੱਖਾਂ, ਜੇ ਸਿਹਤ ਨਾ ਰਹੀ ਤੇਰੇ ਬਾਕੀ ਦੇ ਫੈਸਲੇ ਤੇ ਸਾਰੇ ਗਏ। ਬੱਚੇ ਬਾਹਰ ਗਏ, ਸੈਟਲ ਹੋ ਗਏ, ਜਦੋਂ ਤੱਕ ਬੱਚਿਆਂ ਨੇ ਤੈਨੂੰ ਸੱਦਣਾ ਸੀ ਉਦੋਂ ਤੱਕ ਤੇਰਾ ਭੋਗ ਪੈ ਗਿਆ। ਸਭ ਤੋਂ ਪਹਿਲੇ ਫੈਸਲੇ ਘਰ ਬਣਾਉਣਾ, ਮੈਂ ਬੱਚੇ ਵਿਆਹੁਣੇ ਨੇ, ਮੈਂ ਆਹ ਕਰਨਾ, ਮੈਂ ਆਹ ਕਰਨਾ, ਮੈਂ ਆਹ ਕਰਨਾ। ਇੰਨੇ ਫੈਸਲੇ ਲੈਣ ਤੋਂ ਪਹਿਲਾਂ ਬਾਕੀ ਦੇ ਫੈਸਲੇ ਤਾਂ ਲਏਗਾ, ਸਭ ਤੋਂ ਪਹਿਲਾਂ ਫੈਸਲਾ ਲੈ ਮੇਰੀ ਸਿਹਤ ਜਿਹੜੀ ਹੈ ਨਾ ਇਹਨੂੰ ਮੈਂ ਠੀਕ ਰੱਖਣਾ, ਜਿੱਥੋਂ ਤੱਕ ਵਾਹ ਲੱਗਦੀ ਹੈ ਮੈਂ ਇਹਨੂੰ ਠੀਕ ਰੱਖਣਾ, ਮੈਂ ਧਿਆਨ ਰੱਖਣਾ, ਮੈਂ ਛੇਤੀ ਛੇਤੀ ਡਾਕਟਰ ਦੇ ਨੂੰ ਲਿਆਉਣਾ। ਜੇ ਕੋਈ ਕਹੇਗਾ ਵੀ ਆਹ ਰੋਗ ਹੈ, ਆਹ ਬਿਮਾਰੀ ਹੈ, ਆਹ ਫੈਸਲਾ ਮੈਂ ਲਵਾਂ ਵੀ ਮੈਂ ਇਹਨੂੰ ਸਾਈਕਲ ਚਲਾਵਾਂ, ਮੈਂ ਭੱਜਾਂ, ਮੈਂ ਦੌੜਾਂ, ਮੈਂ ਪਸੀਨਾ ਨਿਕਲੇ, ਮੈਂ ਕੰਮ ਕਰਾਂ, ਮੇਰਾ ਫੈਸਲਾ ਇਹ ਹੈ। ਕੱਲ ਮੈਂ ਗੱਲ ਕੁਲਵੀਰ ਹੋਣਾ ਨਾਲ, ਕੁਲਵੀਰ ਸਿੰਘ ਹੋਣਾ ਨਾਲ ਕਰਦਾ ਸੀ ਉੱਥੇ ਨਡਾਲੇ, ਉਹ ਦੱਸਣ ਕਹਿੰਦੇ ਇੱਥੇ 50 ਕਿੱਲੇ ਕਹਿੰਦੇ ਅਸੀਂ ਮੱਕੀ ਬੀਜੀ, ਕਹਿੰਦੇ ਪਸੀਨਾ ਚੋ ਚੋ ਕੇ ਸਾਰਾ ਸਰੀਰ ਹੈ ਫਿੱਟ ਹੋ ਗਿਆ, ਮਿਹਨਤ ਕਰਦੇ ਹਾਂ ਅਸੀਂ ਲੱਗੇ ਹੋਏ ਹਾਂ। ਸਭ ਤੋਂ ਪਹਿਲਾ ਫੈਸਲਾ ਜਿਹੜਾ ਇਹ ਲਓ, ਬੱਚਾ ਕੈਨੇਡਾ ਚੱਲਾ ਢਿੱਡ ਇੱਥੇ ਚੱਲਾ, ਕਹਿੰਦੇ ਬੱਚਾ ਕੈਨੇਡਾ ਚੱਲਾ ਇਹ ਇੱਥੇ ਚੱਲਾ, ਯਾਰ ਕੀ ਫਾਇਦਾ ਹੋਇਆ? ਗੱਡੀ ਲਿਆਉਣ ਦਾ ਮੈਂ ਬੜਾ ਵਧੀਆ ਫੈਸਲਾ ਲਿਆ ਵਿੱਚ ਤੇ ਤੇਰੇ ਤੋਂ ਘੁਸੜਿਆ ਨਹੀਂ ਜਾਂਦਾ ਫਸ ਜਾਂਦਾ ਡਾਕੀ ਚ ਪਹਿਲਾਂ ਤੂੰ ਫੈਸਲਾ ਸਿਹਤ ਦਾ ਲੈ ਫਿਰ ਗੱਡੀ ਦਾ ਲਈ ਮੈਂ ਮੋਟਰਸਾਈਕਲ ਦਾ ਫੈਸਲਾ ਲਿਆ ਲਮਕਿਆ ਜਾਂਦਾ ਸਾਰੇ ਪਾਸੇ ਅੱਧਾ ਇੱਧਰ ਅੱਧਾ ਇੱਧਰ ਪਹਿਲਾਂ ਫੈਸਲਾ ਤੂੰ ਸਿਹਤ ਦਾ ਲੈ ਫਿਰ ਮੋਟਰਸਾਈਕਲ ਦਾ ਫੈਸਲਾ ਲੈ ਏਦਾਂ ਹੀ ਹੈ ਮਤਲਬ ਡਿਸੀਜਨ ਜਿਹੜੇ ਲੈਣੇ ਨੇ ਪਹਿਲਾਂ ਇਹ ਡਿਸੀਜਨ ਲੈ ਅਕਲ ਵਾਲਾ ਬੰਦਾ ਕਹਿੰਦਾ ਯਾਰ ਠੀਕ ਹੋਵਾਂਗਾ ਤਾਂ ਹੀ ਦੁਨੀਆ ਵੇਖਣੀ ਆਲਾ ਦੁਆਲਾ ਤਾਂ ਹੀ ਵੇਖਣਾ ਫਿਰ ਫਾਇਦਾ ਕੀ ਹੋਊਗਾ ਸਭ ਤੋਂ ਪਹਿਲਾ ਫੈਸਲਾ ਵੀ ਮੇਰੀ ਪਹਿਲਾਂ ਤੇ ਮੇਰੇ ਵਿਚਾਰ ਜਿਹੜੇ ਡੀਟੋਕਸ ਰਵੇ ਵੀ ਗੰਦ ਨਾ ਪਵੇ ਇੱਥੇ ਤੇ ਮੇਰੀ ਸੋਚ ਚੰਗੀ ਚੰਗੀ ਰਵੇ ਗਲਤ ਖਿਆਲ ਨਾ ਆਉਣ ਨੈਗੇਟਿਵਿਟੀ ਨਾ ਆਉਣ ਦਿਆਂ ਆਪਣਾ ਰਿਮੋਟ ਆਪਣੇ ਹੱਥ ਰੱਖਾਂ ਇੱਥੇ ਬੜਾ ਖਲਾਰਾ ਪੈ ਜਾਂਦਾ ਫੇਰ ਹੀ ਇੱਥੇ ਪੈਂਦਾ ਨਾ ਪਹਿਲਾਂ ਇੱਥੇ ਪੈਂਦਾ ਵੀ ਕੋਈ ਗੱਲ ਨੀ ਫੇਰ ਬੰਦਾ ਲੱਗਿਆ ਰਿਹਾ ਆ ਹੁਣ ਨੈੱਟ ਤੇ ਆਉਂਦੀਆਂ ਨੀ ਕਹਿੰਦੇ ਕੋਰੋਨਾ ਨੇ ਖਤਮ ਕਹਿੰਦੇ ਕੋਰੋਨਾ ਖਤਮ ਕਰਨਾ ਮੈਦਾ ਨੀ ਖਤਮ ਕਰਨਾ ਲੱਗੇ ਰਹਿੰਦੇ ਨੇ ਰੈਸਪੀਆਂ ਬਣਾ ਬਣਾ ਏਦਾਂ ਹੀ ਹੁੰਦਾ ਸਾਰੇ ਅੱਜ ਆਹ ਬਣਾ ਬਣ ਰਿਹਾ ਸਾਡੇ ਵਾਲੇ ਵੀ ਪਾਉਂਦੇ ਨੇ ਬਣਾ ਬਣਾ ਮੈਂ ਅੱਜ ਮੈਂ ਕਿਹਾ ਬੰਦੇ ਬਣ ਕੇ ਕਰੋ ਤੁਸੀਂ ਅੱਛਾ ਉਹ ਅਸੀਂ ਆਹ ਬਣਾ ਰਹੇ ਹਾਂ ਆਹ ਬਣਾ ਮੈਨੂੰ ਲੱਗਦਾ ਮੈਦਾ ਮਕਾਉਣਗੇ ਸਾਰਾ ਉਦਾਂ ਤੇ ਕੁਛ ਕੀਤਾ ਨੀ ਕਦੀ ਹੁਣ ਸਾਰੇ ਬੰਦੇ ਲੱਗੇ ਆ ਵੀ ਆਹ ਮਤਲਬ ਅਸੀਂ ਸਭ ਤੋਂ ਪਹਿਲਾਂ ਸਿਹਤ ਦਾ ਵੇਖੀਏ ਬਾਕੀ ਦੇ ਸਾਡੀ ਜ਼ਿੰਦਗੀ ਦੇ ਫੈਸਲੇ ਆ ਨਾ ਜਿਹੜੇ ਉਹ ਬਾਅਦ ਵਿੱਚ ਅਕਲ ਵਾਲੇ ਬਣੇ ਸਮਝ ਵਾਲੇ ਬਣੇ ਜਿੰਨਾ ਕੁ ਅਸੀਂ ਆਪਣੀ ਸਿਹਤ ਦਾ ਕਰ ਸਕਦੇ ਹਾਂ ਠੀਕ ਹੈ ਜਿਹੜੇ ਬੰਦੇ ਤੁਰ ਤਰ ਨਹੀਂ ਜ਼ਿਆਦਾ ਸਕਦੇ ਵੀ ਸਾਡੇ ਕੋਲ ਬਹੁਤਾ ਨਹੀਂ ਉਹਨਾਂ ਨੂੰ ਖਾਣਾ ਘੱਟ ਚਾਹੀਦਾ ਉਹ ਖਾਣ ਦਾ ਕਾਬੂ ਰੱਖਣ ਮੈਂ ਵੇਖਦਾ ਰਿਹਾ ਦੋ ਤਿੰਨ ਬੰਦੇ ਮੇਰੀ ਜ਼ਿੰਦਗੀ ਚ ਦੋ ਪ੍ਰਸ਼ਾਦੇ ਸਵੇਰੇ ਛਕਣੇ ਦੋ ਸ਼ਾਮ ਛਕਣੇ ਜਵਾਨੀ ਤੱਕ ਹੁਣ ਤੱਕ ਮੈਂ ਉਹਨਾਂ ਨੂੰ ਵੇਖਿਆ ਵੀ ਇੱਕ ਰਸ ਜਿਹੀ ਨੇ ਨਾ ਮੋਟੇ ਹੋਏ ਨਾ ਪਤਲੇ ਹੋਏ ਚਾਰ ਪ੍ਰਸ਼ਾਦਿਆਂ ਦੀ ਲਿਮਿਟ ਰੱਖੀ ਕਦੇ ਅਹੀਂ ਨੇ ਬਸ ਕਹਿ ਰਿਹਾ ਜਾ ਸਰੀਰ ਤੇ ਅਹੀਂ ਤੁਰੇ ਆਉਂਦੇ ਇੱਕ ਰਸ ਜਾਨੀ ਕਿ ਮੈਨੂੰ ਵੇਖਦੇ ਨੂੰ 25 ਸਾਲ ਹੋ ਗਏ ਉਹੇ ਜੀ ਬਸ ਬਚਾਅ ਉਹਨਾਂ ਦਾ ਇਸ ਕਰਕੇ ਹੈ ਵੀ ਬਸ ਦੋ ਪ੍ਰਸ਼ਾਦੇ ਸਵੇਰੇ ਦੋ ਸ਼ਾਮ ਸੱਤ ਹੈ ਜੀ ਇਹਦੇ ਤੇ ਰੱਖ ਦੇ ਕਹਿੰਦੇ ਰੋਟੀ ਦੋ ਫੁਲਕੇ ਕੁੱਤੇ ਇੰਨਾ ਹੀ ਬੰਦੇ ਹੈ ਆ ਬੰਟੀ ਵੀ ਇੱਦਾਂ ਹੀ ਹੈ ਸਾਡਾ ਮਨਮੋਹਨ ਸਿੰਘ ਦੋ ਸਵੇਰੇ ਦੋ ਸ਼ਾਮ ਉਹ ਇੱਦਾਂ ਹੀ ਹੈ ਮੈਂ ਅਸੀਂ ਇਕੱਠੀ ਰੋਟੀ ਖਾਂਦੇ ਹਾਂ ਰੋਜ਼ ਮੇਰੇ ਨਾਲ ਹੀ ਬਹਿ ਕੇ ਖਾਂਦਾ ਤੇ ਮੈਂ ਵੇਖਿਆ ਵੀ ਦੋ ਹੀ ਪ੍ਰਸ਼ਾਦੇ ਲੈਣੇ ਤੀਜਾ ਨਹੀਂ ਲੈਣਾ ਵਧੀਆ ਗੱਲ ਹੈ ਫਿਰ ਇਹੀ ਹੈ ਕਿੰਨੇ ਸਾਲਾਂ ਤੋਂ ਮੈਂ ਇਹੀ ਤੁਰਿਆ ਵੇਖਿਆ ਕਦੇ ਵੀ ਲੰਬ ਕਰਿਆ ਜਾਂ ਢਿੱਡ ਹੈ ਕੁਛ ਵੀ ਜਿਹੜਾ ਬੰਦਾ ਬਹੁਤਾ ਐਕਸਰਸਾਈਜ਼ ਨਹੀਂ ਕਰ ਸਕਦਾ ਖਾਣ ਦਾ ਕੰਟਰੋਲ ਰੱਖ ਕਈ ਚੀਜ਼ਾਂ ਜਿਹੜੀਆਂ ਨੇ ਜ਼ਿੰਦਗੀ ਦੇ ਕਈ ਫੈਸਲੇ ਵਧੀਆ ਲੈਣੇ ਚਾਹੀਦੇ ਆ ਆਦਤ ਬਣਾਉਣੀ ਚਾਹੀਦੀ ਹੈ ਮਸਲਾ ਸਾਡੇ ਨਿੱਕੀ ਨਿੱਕੀਆਂ ਨਿੱਕੀ ਹੁਣ ਸਾਡੇ ਬੰਦੇ ਕੀ ਕਰਾਂ ਪੰਥ ਐ ਹੋਜੂ ਪੰਥ ਯਾਰ ਤੁਸੀਂ ਆਪਾਂ ਪਹਿਲਾਂ ਆਪਣੇ ਤੋਂ ਸ਼ੁਰੂ ਕਰ ਨਿੱਕੇ ਨਿੱਕੇ ਕੰਮ ਕਰੀਏ ਪਹਿਲਾਂ ਨਿੱਕੇ ਨਿੱਕੇ ਕੰਮ ਕਰੀਏ ਫਿਰ ਹੌਲੀ ਹੌਲੀ ਵੱਡੇ ਵੱਡੇ ਵੀ ਹੋ ਜਾਣਗੇ ਗਿਆਨ ਵਿੱਚ ਚੁੱਭਾ ਲਾਓ ਇਸ਼ਨਾਨ ਕਰੋ ਇਹਦੇ ਚ ਲਾਓ ਇੱਕ ਸ਼ਬਦ ਵੀ ਸੁਣਨਾ ਆਪਾਂ ਸ਼ਬਦ ਸੀ ਕਿ ਗੁਰਸਮਾਨ ਤੀਰਥ ਨਹੀਂ ਜਿੰਨੇ ਘਰਾਂ ਚ ਬੈਠੇ ਹੋ ਭੱਜਿਓ ਨਾ ਅਜੇ 7 ਵਜੇ ਨੀ ਤੇ ਆਪਾਂ 3-4 ਮਿੰਟ ਵਿੱਚ ਸ਼ਬਦ ਸੁਣ ਲੈਣਾ ਕਹਿੰਦੇ ਗਿਆਨ ਤੀਰਥ ਗਿਆਨ ਤੀਰਥ ਗਿਆਨ ਵਿੱਚ ਇਸ਼ਨਾਨ ਕਰਨਾ ਹੈ ਇਹਦੇ ਚ ਚੁੱਭਾ ਲਾਉਣਾ ਲੋ ਸਾਰੇ ਜਣੇ ਇੱਕ ਵਾਰੀ ਨਾਲ ਸ਼ਬਦ ਵੀ ਪੜ੍ਹ ਲਓ ਨਾਲ 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 ਬੋਲ ਲੈਂਦੇ
ਗੁਰ ਸਮਾਨ ਤੀਰਥ ਨਹੀਂ ਕੋਏ ਗੁਰ ਸਮਾਨ ਗੁਰ ਸਮਾਨ ਤੀਰਥ ਨਹੀਂ ਕੋਏ
ਸਾਜ ਸੰਤੋਖ ਦਾਸ ਗੁਰ ਹੋਏ ਦਾਸ ਗੁਰ
ਤੀਰਥ ਨਹੀਂ ਕੋਏ ਗੁਰ ਸਮਾ
ਅੱਜ ਕੇ
ਤੀਰਥ ਨਹੀਂ
ਮਜਨ ਅੱਠ ਸੱਠ ਤੀਰਥ ਸੰਗ ਗਹੇ
ਇਹਦੇ ਮੈਂ ਜਦੋਂ ਗਿਆਨ ਵਿੱਚ ਨਹਾਉਂਦਾ 68 ਤੀਰਥਾਂ ਤੇ ਜਾਣ ਦੀ ਲੋੜ ਹੀ ਨਹੀਂ, ਮੈਨੂੰ ਵਿੱਚ ਹੀ ਆ ਗਿਆ ਸਾਰਾ ਕੁਝ, ਦੁਨੀਆ ਨਹਾਉਂਦੀ ਫਿਰ। ਹਾਂਜੀ
ਗੁਰ ਉਪਦੇਸ਼ ਜਵਾਹਰ ਮਾਨਕ ਸੇਵੇ ਸਿੱਖ ਸੁਖੋਦ ਲਹੈ ਸੇਵੇ ਸਿੱਖ ਗੁਰ ਸਮਾ
ਤੀਰਥ ਨਹੀਂ ਕੋਏ
ਗੁਰ ਸਮਾ
ਇਕੱਤਰ ਹੋਰ ਸੁਣ ਲੈਂਦੇ ਆ ਜ਼ਿਆਦਾ ਲੇਟ ਨਾ ਹੋਵੇ। ਸੁਣੋ
ਗੁਰ ਦਰਿਆ ਸਦਾ ਜਲ ਨਿਰਮਲ
ਐਸਾ ਤੀਰਥ ਹੈ ਜਿਹਨੂੰ ਫਿਲਟਰ ਲਵਾਉਣ ਦੀ ਲੋੜ ਨਹੀਂ ਪੈਣੀ, ਨਿਰਮਲ ਹੀ ਰਹਿੰਦਾ, ਬਦਲਣਾ ਨਹੀਂ ਪੈਂਦਾ ਪਾਣੀ, ਸਫਾਈ ਨਹੀਂ ਕਰਨੀ ਪੈਂਦੀ। 50 ਸਾਲ ਬਾਅਦ, 10 ਸਾਲ ਬਾਅਦ, 5 ਸਾਲ ਬਾਅਦ ਨਾ ਸਫਾਈ ਦੀ ਲੋੜ ਹੈ ਕਦੇ, ਸਦਾ ਹੀ ਜਲ ਨਿਰਮਲ ਹੈ, ਗਿਆਨ ਨਿਰਮਲ ਹੈ। ਹਾਂਜੀ
ਮਿਲਿਆ ਦੁਰ ਮਤ ਮੈਲ ਸਤਿਗੁਰ ਪਸ਼ੂ ਪਰੇ ਤੋਂ
ਦੇਵ ਕਰੇ
ਪਸ਼ੂ ਪਰੇ ਤੋਂ ਦੇਵ ਕਰੇ ਗੁਰ ਸਮਾ
ਤੀਰਥ ਨਹੀਂ ਕੋਏ ਗੁਰ ਸਮਾ ਤੀਰਥ ਨਹੀਂ ਕੋਏ
ਗੁਰ ਸਮਾ
ਪਾਤਸ਼ਾਹ ਤੋਂ ਜੇ ਪਾਤਸ਼ਾਹ ਤੋਂ ਇਸ ਤੀਰਥ ਬਾਰੇ ਪੁੱਛੀਏ ਨਾ ਗੁਰੂ ਗ੍ਰੰਥ ਸਾਹਿਬ ਤੇ ਇੰਨੇ ਪ੍ਰਮਾਣ ਮਿਲਦੇ ਆ। ਸਭ ਤੋਂ ਵੱਧ ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਮਾਣ ਮਿਲਣਗੇ, ਸ਼ਬਦ ਤੇ ਪੰਗਤੀਆਂ ਮਿਲਣਗੀਆਂ ਤੇ ਗਿਆਨ ਤੀਰਥ ਦੇ ਸੰਬੰਧ ਚ ਮਿਲਣਗੀਆਂ। ਜੇ ਤਿਸ ਭਾਵਾਂ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਸਾਰੇ ਗੁਰੂ ਗ੍ਰੰਥ ਸਾਹਿਬ ਚ। ਤੇ ਆਹ ਵੇਖੋ ਜਦੋਂ ਮਹਾਰਾਜ ਕਹਿੰਦੇ ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ, ਸਤਿਗੁਰ ਪਾਈਐ ਪੂਰਾ ਨਾਵਣ ਪਸ਼ੂ ਪ੍ਰੇਤੋਂ ਦੇਵ। ਕਹਿੰਦੇ ਪ੍ਰੇਤ ਬਣੇ ਹੋਏ ਵਿਗੜੇ ਦਿਮਾਗਾਂ ਵਾਲੇ ਕਹਿੰਦੇ ਬੰਦੇ ਬਣਾ ਦਿੱਤੇ ਸੱਚ ਦੇ ਰਾਹ ਤੇ। ਤਾਂ ਕਰਕੇ ਮੈਂ ਕਹਿ ਰਿਹਾ ਨਾ ਪਿਆਰਿਓ, ਮੈਂ ਏਕ ਨਾ ਜਾਣਿਆ, ਮੈਂ ਸਮਝ ਨਹੀਂ ਸਕਿਆ, ਮੈਂ ਏਕ ਨਾ ਜਾਣਿਆ ਤੇਰੇ ਗੁਣ ਬਹੁਤੇ, ਤੇਰੇ ਗੁਣ ਬਹੁਤੇ, ਏਕ ਨਾ ਜਾਣਿਆ ਤੇਰੇ ਗੁਣ ਬਹੁਤੇ, ਤੇਰੇ ਗੁਣ ਬਹੁਤੇ, ਮੈਂ ਏਕ ਨਾ ਜਾਣਿਆ ਤੇਰੇ ਗੁਣ ਬਹੁਤੇ, ਤੇਰੇ ਗੁਣ ਬਹੁਤੇ, ਇੱਕ ਨਾ ਜਾਣਿਆ ਤੇਰੇ ਗੁਣ ਬਹੁਤੇ, ਤੇਰੇ ਗੁਣ ਬਹੁਤੇ, ਤੇਰੇ ਗੁਣ ਸਤਿਗੁਰ ਉਹ ਗਿਆਨ ਤੀਰ, ਮੈਂ ਏਕ ਨਾ ਇੱਕ ਨਾ ਜਾਣਿਆ ਜੀ, ਮੈਂ ਇੱਕ ਨਾ ਜਾਣਿਆ ਤੇਰੇ ਗੁਣ ਬਹੁਤੇ, ਤੇਰੇ ਗੁਣ ਬਹੁਤੇ, ਮੈਂ ਇੱਕ ਨਾ ਜਾਣਿਆ ਤੇਰੇ ਗੁਣ ਬਹੁਤੇ, ਤੇਰੇ ਗੁਣ ਜੀ, ਮੈਂ ਇੱਕ ਨਾ ਜਾਣਿਆ ਤੇਰੇ ਗੁਣ ਬਹੁਤੇ, ਤੇਰੇ ਗੁਣ ਬਹੁਤੇ, ਇੱਕ ਨਾ ਜਾਣਿਆ ਤੇਰੇ ਗੁਣ ਬਹੁਤੇ, ਤੇਰੇ ਗੁਣ ਬਹੁਤੇ, ਬਹੁਤੇ, ਮੈਂ ਇੱਕ ਨਾ ਜਾਣਿਆ ਤੇਰੇ ਗੁਣ ਬਹੁਤੇ, 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 ਤੇਰੇ ਗੁਣ ਬਹੁਤੀ, ਤੇਰੇ ਗੁਣ ਬਹੁਤੇ, 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 ਮੈਂ ਇੱਕ ਨਾ ਜਾਣਿਆ, ਇੱਕ ਨਾ ਜਾਣਿਆ ਤੇਰੇ ਗੁਣ ਬਹੁਤੇ, 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 ਮੈਂ ਇੱਕ ਨਾ ਜਾਣਿਆ ਤੇਰੇ ਗੁਣ ਬਹੁਤੇ, ਤੇਰੇ ਗੁਣ ਕੀ, ਮੈਂ ਇੱਕ ਨਾ ਜਾਣਿਆ ਤੇਰੇ ਗੁਣ ਬਹੁਤੇ, ਤੇਰੇ ਗੁਣ ਬਹੁਤੇ, ਹਾਂ ਮੈਂ ਇੱਕ ਨਾ ਜਾਣਿਆ ਤੇਰੇ ਗੁਣ ਬਹੁਤੇ, ਫਾਇਦਾ ਕੀ ਹੋਇਆ। ਇਸੇ ਕਰਕੇ ਕਹਿੰਦੇ ਆ ਬਈ ਜੇ ਨਹਾਉਣਾ ਹੈ ਤੇ ਗਿਆਨ ਦੇ ਤੀਰ ਤੇ ਨਹਾਈ, ਚੱਲਣਾ ਹੈ ਸੱਚ ਦੇ ਮਾਰਗ ਤੇ, ਬੋਲਣਾ ਸੱਚ ਬੋਲੀਏ, ਸਮਝਣਾ ਸੱਚ ਸਮਝੀਏ, ਕੁਰਬਾਨ ਹੋਣਾ ਸੱਚ ਲਈ ਹੋਈਏ। ਕਈਆਂ ਨੇ ਖੂਨ ਪਖੰਡ ਦੇ ਬੂਟੇ ਨੂੰ ਪਾਤਾ, ਉਹ ਵੀ ਵੱਧ ਗਿਆ। ਆਪਣਾ ਖੂਨ ਪਾਈਦਾ ਪਰ ਸਹੀ ਬੂਟੇ ਤੇ, ਉਹ ਵਧੇ। ਕਈਆਂ ਦਾ ਖੂਨ ਪਖੰਡ ਦੇ ਬੂਟੇ ਨੂੰ ਪੈ ਗਿਆ, ਉਹ ਕੰਡੇ ਚੋਬਦਾ ਹੈ। ਆਪਣਾ ਖੂਨ ਵੀ ਜੇ ਪਾਈਏ ਤੇ ਸਹੀ ਬੂਟੇ ਗਿਆਨ ਵਿੱਚ ਲਾਈਏ, ਤੇ ਜੇ ਬਾਹਰ ਭਟਕਦੇ ਫਿਰਾਂਗੇ ਅੱਧੀ ਅੱਧੀ ਬੋਲੋ।
ਅੰਦਰੋਂ ਮੈਂ
ਕੱਲ ਐਤਵਾਰ ਹੈ ਇਸ ਹਫਤੇ ਦਾ ਲਾਸਟ ਪ੍ਰੋਗਰਾਮ, ਪੰਜ ਤੋਂ ਸੱਤ। ਕਈ ਗੱਲਾਂ ਮੈਂ ਅੱਜ ਕਰਨੀਆਂ ਚਾਹੁੰਦਾ ਸੀ, ਵਿੱਚ ਹੀ ਰਹਿ ਗਈਆਂ, ਕੱਲ ਕਰਾਂਗੇ। ਜਿਹੜੇ ਜਿਹੜੇ ਵੀਰ ਘਰਾਂ ਚ ਸੁਣਦੇ ਆ, ਬਾਕੀਆਂ ਨੂੰ ਵੀ ਦੱਸੋ, ਸੁਣ ਸਮਝਣ ਵਾਲੇ ਜਿਨ੍ਹਾਂ ਕੋਲ ਟਾਈਮ ਹੈ। ਉਹ ਕੱਲ ਦਾ ਦੀਵਾਨ ਫੇਰ ਇਸੇ ਤਰ੍ਹਾਂ ਹਾਜ਼ਰੀ ਭਰਨ।
ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਸਹਿਬ, ਧੰਨ ਧੰਨ ਹੈ ਨਾਨਕ ਦੇਵ ਸਹਿਬ, ਧੰਨ ਧੰਨ ਪਿਆਰੇ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਅੰਗਦ ਸਾਹਿਬ ਜੀ, ਧੰਨ ਹੈ
ਧੰਨ ਹੈ
ਧੰਨ ਹੈ।
ਪਿਆਰ ਧਨ ਹੈ ਧਨ ਹੈ ਗੁਰੂ ਰਾਮਦਾਸ ਹੈ ਧਨ ਹੈ
ਧਨ ਹੈ ਧਨ ਹੈ
ਧਨ ਹੈ
ਰਾਮਦਾਸ ਹੈ ਧਨ ਹੈ
ਅਰਜਨ ਦੇਵ ਸੈ ਧਨ ਹੈ
ਧਨ ਹੈ ਧਨ ਹੈ
ਧਨ ਹੈ
ਅਰਜਨ ਦੇਵ ਸੈ
ਜੀ
ਧਨ ਹੈ
ਧਨ ਹੈ ਗੁਰੂ ਸ੍ਰੀ ਹਰਗੋਬਿੰਦ ਸੈ ਧਨ ਸ੍ਰੀ ਹਰਿ ਕ੍ਰਿਸ਼ਨ ਸਹਿਬ ਧਨ ਹੈ
ਸ੍ਰੀ ਹਰਿ ਰਾਇ ਸਹਿਬ ਧਨ ਹੈ
ਸ੍ਰੀ ਹਰਿ ਕ੍ਰਿਸ਼ਨ ਸਹਿਬ ਧਨ ਹੈ
ਧਨ
ਹੈ ਧਨ ਹੈ ਜੀ ਤੇਗ ਬਹਾਦਰ ਸਹਿਬ ਸਿਪਾਹੀ ਧਨ ਹੈ ਗੁਰੂ ਗੋਬਿੰਦ ਸਿੰਘ ਸਹਿਬ ਧਨ ਹੈ
ਸੰਤ ਸਿਪਾਹੀ ਧਨ ਹੈ
ਗੋਬਿੰਦ ਸਿੰਘ ਸਹਿਬ ਧਨ ਹੈ ਤਖਤਾਂ ਦੇ ਮਾਲਕ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ
ਤਖਤਾਂ ਦੇ ਮਾਲਕ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ
ਧਨ ਹੈ ਧਨ ਹੈ ਧਨ ਹੈ ਮੇਰਾ ਪੰਥ ਖਾਲਸਾ
ਧਨ ਹੈ ਧਨ ਹੈ
ਧਨ ਹੈ
ਪੰਥ ਖਾਲਸਾ
ਬੋਲਿਆ ਕਰੋ ਬਈ
ਪੰਥ ਖਾਲਸਾ
ਧਨ ਹੈ ਧਨ ਹੈ ਧਨ ਹੈ ਧਨ ਹੈ ਧਨ ਹੈ ਸਾਧ ਸੰਗਤ ਪਿਆਰੀ ਧਨ ਹੈ
ਧਨ ਹੈ
ਧਨ ਹੈ
ਧਨ ਹੈ
ਸਾਧ ਸੰਗਤ ਜੀ ਧਨ ਹੈ ਧਨ ਹੈ
ਸਾਧ ਸੰਗਤ
ਸਤਨਾਮ ਜੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ
ਵਾਹਿਗੁਰੂ ਬੋਲ ਕਦੇ ਨਾ ਟੋ ਵਾਹਿਗੁਰੂ ਬੋਲ ਕਦੇ ਨਾ ਟੋ
ਵਾਹਿਗੁਰੂ ਬੋਲ ਕਦੇ ਨਾ
ਟੋ ਪੜੋ ਭਈ ਵਾਹਿਗੁਰੂ
ਬੋਲ ਕਦੇ ਨਾ ਟੋ
ਕਦੇ ਨਾ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਬੋਲੋ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ
ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਜੀ
ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ
ਵਾਹਿਗੁਰੂ ਜੀ ਕਾ ਖਾਲਸਾ।